ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਅੰਮ੍ਰਿਤ ਗੁਰਬਾਣੀ ਦੇ ਜਾਪ ਗੁਰੂ ਸਵਾਰਿਆਂ ਤੋਂ ਕੌਮ ਦੀ ਤਰੱਕੀ ਦੇ ਸੰਬੰਧ ਵਿੱਚ ਕੁਛ ਸੁਝਾਅ ਔਰ ਭਾਈ ਜਤਿੰਦਰਪਾਲ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਅੰਮ੍ਰਿਤ ਸ਼ਬਦ ਕੀਰਤਨ ਰੂਪ ਵਿੱਚ ਸਾਨੂੰ ਸਰਵਣ ਕਰਾਇਆ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਹੀ ਆਧਾਰ ਬਣਾ ਕੇ ਅੱਜ ਦੇ ਇਸ ਦੀਵਾਨ ਵਿੱਚ ਕੁਛ ਵਿਚਾਰ ਆਪ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਅੰਦਰ ਉਪਸਥਿਤ ਹਾਜ਼ਰ ਹੋਏ ਹੋ, ਕੋਈ ਵੀ ਰਚਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸਾਰੇ ਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬੋਲ ਜੋ ਆਪਾਂ ਸਰਵਣ ਕੀਤੇ ਨੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗੌੜੀ ਗੁਆਰੇਰੀ ਦੇ ਸਰਲੇਖ ਹੇਠ ਦਰਜ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਸ ਸ਼ਬਦ ਵਿੱਚ ਜਿੱਥੇ ਆਪਣੇ ਅੰਦਰ ਦੀ ਨਿਰਮਾਣਤਾ ਨਿਮਰਤਾ ਉਸ ਦਾ ਪੱਲੂ ਪਕੜ ਕੇ ਰੱਖਿਆ, ਉੱਥੇ ਕੁਝ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਆਪਣੇ ਆਪ ਵਿੱਚ ਧਰਮ ਦੇ ਕਰਮ ਕਮਾਉਂਦੇ ਨੇ, ਪਰ ਕਈ ਵਾਰੀ ਅੰਦਰ ਦੀ ਭਾਵਨਾ ਅੰਦਰੋਂ ਨਾ ਚੱਲਣ ਕਰਕੇ ਧਰਮ ਦੇ ਕਰਮ ਬਾਹਰ ਨੂੰ ਕੀ ਵਿਖਾਵਾ ਬਣ ਜਾਣ ਤੇ ਉਹ ਕਰਮ ਵੀ ਬੰਦੇ ਵਾਸਤੇ ਕਈ ਵਾਰੀ ਬੰਧਨ ਬਣ ਜਾਂਦਾ। ਜਿਵੇਂ ਅਸੀਂ ਅੰਮ੍ਰਿਤ ਬੋਲ ਸਰਵਣ ਕੀਤੇ, ਸਿਰਫ ਤਿੰਨ ਚਾਰ ਤੁਕਾਂ ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਆਪਣੇ ਆਪ ਲਈ ਸ਼ਬਦ ਮੈਂ ਮੂਰਖ ਹਰ ਹਰ ਜਪ ਪੜਿਆ, ਸੰਨਿਆਸੀ ਵਿਭੂਤ ਲੈ ਦੇ ਸਵਾਰੀ, ਪਰ ਤਿਰਿਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਤੀਸਰਾ ਬਚਨ ਕਿਹਾ ਖੱਤਰੀ ਕਰਮ ਕਰੈ ਸੂਰਤਨ ਪਾਵੈ, ਸ਼ੂਦ ਵੈਸ ਪਰ ਕਿਰਤ ਕਮਾਵੈ, ਮੈਂ ਮੂਰਖ ਹਰ ਨਾਮ ਛੁਡਾ। ਖਾਸ ਕਰਕੇ ਇਹਨਾਂ ਤਿੰਨ ਬਚਨਾਂ ਵਿੱਚ ਹਜ਼ੂਰ ਕਹਿੰਦੇ ਪੰਡਿਤ ਨੇ ਸਿਮਰਤ ਸ਼ਾਸਤਰ ਉਪਨਿਸ਼ਿਦ ਵੇਦ ਧਰਮ ਗ੍ਰੰਥ ਪੜ੍ਹੇ ਤੇ ਜੋਗੀ ਨੇ ਆਪਣੇ ਰਾਬਰ ਗੋਰਖ ਦੇ ਨਾਮ ਦੀ ਅਲੱਖ ਦਿੱਤੀ, ਪਰ ਸਹਿਬ ਧੰਨ ਗੁਰੂ ਰਾਮਦਾਸ ਕਹਿੰਦੇ ਮੈਂ ਮੂਰਖ ਨੇ ਤਾਂ ਕੇਵਲ ਪਰਮਾਤਮਾ ਤੇਰਾ ਹੀ ਜਪ ਪੜਿਆ। ਦੇਖੋ ਇਸ ਵਿੱਚ ਧਰਮ ਕਮਾਉਣ ਵਾਲਿਆਂ ਦਾ ਜ਼ਿਕਰ ਕੀਤਾ ਗਿਆ। ਇੱਥੇ ਦਾਸਿਕ ਆਰੰਭ ਵਿੱਚ ਬੇਨਤੀ ਕਰਦਾ ਹੈ ਕਿ ਹੰਕਾਰ ਨੂੰ ਪ੍ਰਫੁੱਲਤ ਹੋਣ ਵਾਸਤੇ ਵੀ ਕਈ ਵਾਰੀ ਗੁਣਾਂ ਦਾ ਸਹਾਰਾ ਲੈਣਾ ਪੈਂਦਾ ਹੈ। ਅਕਸਰ ਬੰਦੇ ਤੁਸੀਂ ਦੇਖੋਗੇ ਕੋਈ ਬੰਦਾ ਅਗਿਆਨੀ ਜਿਸ ਨੂੰ ਸਮਝ ਨਹੀਂ, ਕਦੀ ਉਹ ਕਿਸੇ ਮੁਹੱਲੇ ਵਿੱਚ ਕਿਸੇ ਸ਼ਹਿਰ ਵਿੱਚ ਕਿਸੇ ਨਗਰ ਵਿੱਚ ਇਹ ਦਾਅਵਾ ਨਹੀਂ ਕਰੇਗਾ ਕਿ ਮੇਰੇ ਤੋਂ ਵੱਧ ਅਗਿਆਨੀ ਮੇਰੇ ਤੋਂ ਵੱਧ ਮੂਰਖ ਕੋਈ ਨਹੀਂ। ਮੂਰਖ ਅਗਿਆਨੀ ਬੰਦਾ ਹੰਕਾਰ ਕਾਸ ਦਾ ਕਰੇਗਾ, ਉਹ ਕਦੀ ਨਹੀਂ ਕਹੇਗਾ ਮੈਂ ਸਭ ਤੋਂ ਵੱਧ ਅਗਿਆਨੀ। ਪਰ ਜੇ ਤੁਸੀਂ ਅਹੰਕਾਰ ਵੱਲ ਨਜ਼ਰ ਮਾਰ ਕੇ ਦੇਖੋਗੇ ਗਿਆਨਵਾਨ ਪੁਰਸ਼ ਹੀ ਦਾਅਵੇ ਕਰਕੇ ਕਹੇਗਾ ਕਿ ਮੇਰੇ ਤੋਂ ਵੱਧ ਕੋਈ ਗਿਆਨੀ ਨਹੀਂ। ਅਗਿਆਨੀ ਤਾਂ ਕਦੀ ਕਹਿੰਦੇ ਨਹੀਂ ਕਿ ਸਭ ਤੋਂ ਵੱਡਾ ਮੂਰਖ ਮੈਂ ਹਾਂ, ਕਿਉਂਕਿ ਹੰਕਾਰ ਨੂੰ ਉੱਠਣ ਦੇ ਲਈ ਵੀ ਕੋਈ ਨਾ ਕੋਈ ਬੇਸ ਚਾਹੀਦਾ ਹੈ। ਤੇ ਕਈ ਵਾਰੀ ਜਿਹੜੇ ਗੁਣ ਨੇ ਸੱਚ ਇਵੇਂ ਉਹ ਗੁਣ ਵੀ ਹੰਕਾਰ ਨੂੰ ਥਾਂ ਦੇ ਦਿੰਦੇ ਨੇ। ਉਹਨੇ ਇਹ ਸ਼ਬਦ ਵਰਤਨੇ ਕਿ ਮੈਂ ਸਭ ਤੋਂ ਵੱਡਾ ਗਿਆਨੀ, ਇਹਨੂੰ ਹੰਕਾਰ ਨੂੰ ਥਾਂ ਮਿਲ ਗਈ। ਦੇਖੋ ਇਹਨੂੰ ਨੈਗੇਟਿਵ ਮਤ ਲਿਜਾਣ। ਕੋਈ ਬੰਦਾ ਚੋਰੀ ਕਰਦਾ, ਕਿਸੇ ਦਾ ਹੱਥ ਖੋ ਕੇ ਖਾਂਦਾ, ਕਦੀ ਕਿਸੇ ਇਨਸਾਨ ਨੇ ਨਹੀਂ ਕਿਹਾ ਮੇਰੇ ਤੋਂ ਵੱਧ ਚੋਰ, ਮੇਰੇ ਤੋਂ ਵੱਧ ਚਲਾਕ, ਮੇਰੇ ਤੋਂ ਵੱਧ ਚਤੁਰ, ਮੇਰੇ ਤੋਂ ਜ਼ਿਆਦਾ ਲੋਕਾਂ ਨੂੰ ਠੱਗਣ ਵਾਲਾ ਬੰਦਾ ਕੋਈ ਨਹੀਂ। ਯਾਦ ਰੱਖੋ ਚੋਰ ਠੱਗ ਬਦਮਾਸ਼ ਉਹ ਕਦੀ ਵੀ ਆਪਣਾ ਪ੍ਰਚਾਰ ਪ੍ਰਸਾਰ ਨਹੀਂ ਕਰਨਗੇ, ਪਰ ਜਦੋਂ ਵੀ ਕੋਈ ਦਾਨ ਦੀ ਗੱਲ ਕਰੇਗਾ ਇੱਕੋ ਗੱਲ ਕਹੇਗਾ ਮੇਰੇ ਤੋਂ ਵੱਧ ਦਾਨੀ ਕੋਈ ਨਹੀਂ, ਕਿਉਂਕਿ ਉਹ ਗੁਣ ਵੀ ਹੰਕਾਰ ਨੂੰ ਪ੍ਰਫੁੱਲਤ ਕਰਦਾ ਪਿਆ ਹੈ। ਚੋਰ ਨਹੀਂ ਕਹਿੰਦਾ ਮੈਂ ਸਭ ਤੋਂ ਵੱਡਾ ਚੋਰ, ਦਾਨੀ ਕਹੇਗਾ ਮੈਂ ਸਭ ਤੋਂ ਵੱਡਾ ਦਾਨੀ। ਇੱਕ ਬੰਦਾ ਪਾਪ ਕਰਦਾ ਸਵੇਰ ਤੋਂ ਸ਼ਾਮ ਤੱਕ, ਕਿਉਂ ਹਜ਼ੂਰ ਨੇ ਇਹ ਸ਼ਬਦ ਚੁਣਿਆ? ਸਾਨੂੰ ਸਮਝਾਉਣ ਦੇ ਲਈ। ਪਾਪ ਕਰਨ ਵਾਲਾ ਇਨਸਾਨ ਕਦੀ ਨਹੀਂ ਸਾਰਾ ਦਿਨ ਖਲੋ ਕੇ ਕਹੇਗਾ ਮੇਰੇ ਤੋਂ ਵੱਡਾ ਪਾਪੀ ਕੋਈ ਨਹੀਂ, ਪਰ ਸੱਚ ਇਵੇਂ ਪੁੰਨੀ ਬੰਦਾ ਹੀ ਥਾਂ ਥਾਂ ਤੇ ਕਹੇਗਾ ਕਿ ਮੇਰੇ ਤੋਂ ਵੱਡਾ ਪਰਮਾਤਮਾ ਤੇ ਪੁੰਨ ਕਰਨ ਵਾਲਾ ਨਹੀਂ। ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ ਕਿ ਪ੍ਰਭੂ ਕਿ ਕਿਸੇ ਨੂੰ ਆਪਣੀ ਵਿਦਿਆ ਦਾ ਹੰਕਾਰ ਹੈ, ਕਿਸੇ ਨੂੰ ਆਪਣੀ ਯੋਗ ਸਿਧਾਂਤ ਦਾ ਹੰਕਾਰ ਹੈ, ਪਰ ਮੈਂ ਮੂਰਖ ਨੇ ਸਿਰਫ ਇੱਕੋ ਸਹਾਰਾ ਲਿਆ, ਮੈਂ ਤੇਰੇ ਨਾਮ ਦਾ ਹੀ ਜਪ ਕਰਨਾ, ਸਹਾਰਾ ਉਸ ਦਾ। ਦੇਖੋ ਬਾਣੀ ਵਿੱਚ ਇੱਕ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਕਿ ਹਮ ਬੱਡ ਕਬ ਕੁਲੀਨ ਹਮ ਪੰਡਿਤ। ਇਹਨਾਂ ਦੋ ਤੁਕਾਂ ਵਿੱਚ ਜਿੰਨਿਆਂ ਬੰਦਿਆਂ ਦਾ ਜ਼ਿਕਰ ਕੀਤਾ ਲੋਕਾਂ ਦੀ ਨਜ਼ਰ ਵਿੱਚ ਉਹ ਗੁਣਵਾਨ ਨੇ। ਹਮ ਬੱਡ ਕਬ, ਕਬ ਦਾ ਅਰਥ ਹੈ ਕਵੀ, ਕੁਲੀਨ ਚੰਗੀ ਕੁੱਲ ਵਾਲੇ। ਹਮ ਬੱਡ ਕਬ ਕੁਲੀਨ ਹਮ ਪੰਡਿਤ, ਮੈਂ ਵਿਦਵਾਨ ਹਾਂ। ਹਮ ਜੋਗੀ ਸੰਨਿਆਸੀ, ਮੈਂ ਜੋਗੀ ਹਾਂ, ਮੈਂ ਸੰਨਿਆਸ ਨੂੰ ਕਮਾਣ ਵਾਲਾ। ਹਮ ਬੱਡ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ, ਮੈਂ ਗਿਆਨਵਾਨ ਹਾਂ, ਮੈਂ ਗੁਣਵਾਨ ਹਾਂ। ਸੂਰ ਦਾ ਅਰਥ ਮੈਂ ਸੂਰ ਮਾਵਾਂ, ਦਾਤੇ ਦਾ ਅਰਥ ਮੈਂ ਦਾਨ ਕਰਨ ਵਾਲਾ। ਸਤਿਗੁਰੂ ਨੇ ਸਾਰੇ ਸ਼ਬਦ ਵਰਤੇ ਜਿਨ੍ਹਾਂ ਨੂੰ ਆਪਾਂ ਗੁਣ ਕਹਿੰਦੇ। ਹਮ ਬੱਡ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ। ਮਹਾਰਾਜ ਕਹਿੰਦੇ ਇਹ ਬੁੱਧ ਕਬ ਹੈ ਨਾ ਨਾਸੀ। ਯਾਦ ਰੱਖੋ ਗਿਆਨ ਹਾਸਲ ਕਰਨਾ ਕੋਈ ਮਾੜੀ ਬਾਤ ਨਹੀਂ, ਪਰ ਗਿਆਨ ਦੀ ਖੰਗਤਾ ਆ ਜਾਣੀ ਉਹ ਬੰਦੇ ਨੂੰ ਤਬਾਹ ਕਰਦਾ। ਕਿਸੇ ਅੰਦਰ ਕਵਿਤਾ ਜਨਮ ਲੈਂਦੀ ਉਹ ਮਾੜੀ ਬਾਤ ਨਹੀਂ, ਪਰ ਇਹ ਕਹਿ ਦੇਣਾ ਮੇਰੇ ਤੇ ਆ ਕੇ ਕਵਿਤਾ ਖਤਮ ਹੋ ਜਾਂਦੀ ਹੈ, ਉਹ ਅੰਦਰ ਦਾ ਹੰਕਾਰ ਹੈ। ਕੋਈ ਬੰਦਾ ਕਿਸੇ ਦੀ ਮਦਦ ਕਰਦਾ, ਦਾਨ ਪੁੰਨ ਕਰਦਾ, ਪਰ ਇਹ ਕਹਿਣਾ ਮੇਰੇ ਤੋਂ ਵੱਡਾ ਕੋਈ ਦਾਨੀ ਨਹੀਂ, ਮਹਾਰਾਜ ਕਹਿੰਦੇ ਇਹ ਅੰਦਰ ਦੀ ਖੰਗਤਾ, ਇਹ ਵੀ ਤਾਂ ਇੱਕ ਬੰਧਨ ਹੈ। ਦੇਖੋ ਬੰਧਨ ਭਾਵੇਂ ਸੋਨੇ ਦੀਆਂ ਜੰਜੀਰਾਂ ਹੋਵੇ ਤੇ ਬੰਧਨ ਭਾਵੇਂ ਲੋਹੇ ਦੇ ਹੋਣ, ਬੰਧਨ ਤਾਂ ਬੰਧਨ ਹੀ ਹੈ ਨਾ। ਜੇ ਇੱਕ ਆਦਮੀ ਨੂੰ ਕਹੀਏ ਤੈਨੂੰ ਕੈਦ ਤਾਂ ਹੈ, ਆਮ ਕੈਦੀ ਜਿਹੜੇ ਨੇ ਉਹ ਲੋਹੇ ਦੀਆਂ ਜੰਜੀਰਾਂ ਤੇ ਸੰਗਲਾਂ ਵਿੱਚ ਬੰਨੇ ਨੇ, ਤੇਰੇ ਵਾਸਤੇ ਅਸੀਂ ਸੋਨੇ ਦਾ ਸੰਗਲ ਬਣਾਇਆ, ਭਾਵੇਂ ਉਹਦੇ ਪੈਰਾਂ ਵਿੱਚ ਸੋਨੇ ਦਾ ਸੰਗਲ ਪਾਓ, ਪਰ ਬੰਧਨ ਤਾਂ ਬੰਧਨ ਹੀ ਹੈ ਨਾ। ਜੇ ਧਰਮ ਦਾ ਕਰਮ ਕਮਾਉਂਦਿਆਂ ਇਨਸਾਨ ਅੰਦਰ ਖੰਗਤਾ ਹੁੰਦੀ ਹੈ, ਮੈਂ ਕਈ ਵਾਰੀ ਸੋਚਣਾ ਉਹ ਸੋਨੇ ਦਾ ਬੰਧਨ ਬੰਨਦਾ ਪਿਆ, ਪਰ ਆਪਾਂ ਪਾਉਣਾ ਹੈ ਮੈਂ ਮੂਰਖ ਹਰ ਹਰ ਜਪ ਪੜਿਆ, ਮੈਂ ਮੂਰਖ ਹਰ ਆਸ ਤੁਮਾਰੀ, ਮੈਂ ਮੂਰਖ ਹਰ ਨਾਮ ਛਡਾਉਂਦਾ। ਧੰਨ ਗੁਰੂ ਰਾਮਦਾਸ ਜੀ ਨੂੰ ਬਚਨਾ ਵੱਲ ਇੱਕ ਬਚਨ ਹੋਰ ਬਾਣੀ ਵਿੱਚ, ਸਤਿਗੁਰੂ ਨੇ ਸਾਨੂੰ ਸ਼ੁਭ ਕਰਮਾਂ ਦੀ ਖੰਗਤਾ ਤੋਂ ਹੀ ਬਚਾਇਆ ਕਿ ਉਹ ਵੀ ਕਿਹਾ ਭਾਈ ਜੇ ਤੂੰ ਚੰਗੇ ਕਰਮ ਕਰ ਤੇ ਤਾਂ ਵੀ ਅਰਦਾਸ ਕਰਦੇ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਜਿੰਨੇ ਸ਼ੁਭ ਕਰਮ ਕਮਾਏ ਇਹ ਮੇਰੇ ਆਪਣੇ ਨਹੀਂ, ਇਹ ਸਿਰਫ ਤੇਰਾ ਤਰਸ ਹੈ, ਤੂੰ ਸ਼ੁਭ ਕਰਮਾਂ ਉੱਤੇ ਕਬਜ਼ਾ ਨਾ ਬਣਾ ਕੇ ਇਹ ਕਰਮ ਕੇਵਲ ਮੈਂ ਕੀਤੇ। ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਸ਼ਬਦ ਲੈਂਦੇ ਹਾਂ, ਇੱਕ ਬਚਨ ਹੈ ਗੁਰੂ ਅਰਜੁਨ ਦੇਵ ਜੀ ਦਾ, ਜੱਜਾ ਜਾਣੈ ਹਉ ਕਛੁ ਹੁਆ। ਜਿਸ ਦਿਨ ਇਨਸਾਨ ਇਹ ਸਮਝਣ ਲੱਗ ਪਏ ਵੀ ਮੈਂ ਕੁਛ ਬਣ ਗਿਆ, ਜੱਜਾ ਜਾਣੈ ਹਉ ਕਛੁ ਹੁਆ, ਬੰਧਿਓ ਜਨ ਜੋ ਨਲਨੀ ਭਰਮ ਸੁਆ। ਜਿਵੇਂ ਇੱਕ ਤੋਤਾ ਨਲਕੀ ਵਿੱਚ ਵੱਸਦਾ, ਆਪਣੇ ਗੁਣ ਆਪਣੇ ਖੰਗਤਾ ਹੀ ਇਨਸਾਨ ਨੂੰ ਜਗ ਰੱਖਦੀ। ਜੱਜਾ ਜਾਣੈ ਹਉ ਕਛੁ ਹੁਆ, ਬੰਧਿਓ ਜੋ ਨਲਨੀ ਭਰਮ ਸੁਆ। ਜੋ ਜਾਣੈ ਉਹ ਭਗਤ ਗਿਆਨੀ, ਆਗੈ ਠਾਕੁਰ ਤਿਲ ਮਹਿਮਾ। ਜੇ ਇਹ ਇਨਸਾਨ ਕਹੇ ਮੈਂ ਸਭ ਤੋਂ ਵੱਡਾ ਭਗਤ, ਮੈਂ ਸਭ ਤੋਂ ਵੱਡਾ ਗਿਆਨੀ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਤਿਲ ਜਿਤਨੀ ਪਰਮਾਤਮਾ ਨੇ ਉਹਦੀ ਬਾਤ ਨਾ ਮੰਨੀ। ਜੋ ਜਾਣੈ ਉਹ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਉਹ ਕਥਨੀ ਕਰਤਾ। ਜੇ ਕੋਈ ਇਹ ਕਹੇ ਮੈਂ ਸਭ ਤੋਂ ਵੱਡਾ ਬੁਲਾਰਾ, ਮੇਰੇ ਬੋਲਾਂ ਵਿੱਚ ਬੜਾ ਦਮ ਹੈ, ਮਹਾਰਾਜ ਕਹਿੰਦੇ ਨੇ ਕਰਨੀ ਤੋਂ ਬਿਨਾਂ ਕਥਨੀ ਇਸ ਤਰ੍ਹਾਂ ਜੋ ਵਪਾਰੀ ਬਸਦਾ ਹੈ ਫਿਰਦਾ। ਵਪਾਰੀ ਦਾ ਤਾਂ ਆਪਾਂ ਸਮਝਣੇ, ਬਸਦਾ ਦਾ ਅਰਥ ਧਰਤੀ। ਇਹ ਕਿਉਂ ਪ੍ਰਮਾਣ ਦਿੱਤਾ ਕਿ ਜੋ ਵਪਾਰੀ ਬਸਦਾ ਕਹਿ ਫਿਰਦਾ। ਕਦੀ ਆਪਣੇ ਪਿਛੋਕੜ ਵੱਲ ਅਤੀਤ ਵੱਲ ਜਾਈਏ ਕਿ ਆਪਣੇ ਪਿੰਡਾਂ ਵਿੱਚ ਕਈ ਵਾਰੀ ਫੇਰੀਆਂ ਪਾਉਣ ਵਾਲੇ ਆਉਂਦੇ ਸਨ ਸਮਾਨ ਵੇਚਣ ਵਾਲੇ। ਕਦੀ ਦੇਖੋ ਕਸ਼ਮੀਰ ਤੋਂ ਆਉਣੇ, ਉਹਨਾਂ ਨੇ ਡਰਾਈ ਫਰੂਟ ਲੈ ਕੇ ਆਉਣਾ। ਬੜੀ ਪੁਰਾਣੀ ਮੈਂ ਬੇਨਤੀ ਕਰ ਰਿਹਾ ਹਾਂ, ਤੇ ਉਹਨਾਂ ਨੇ ਪਿੰਡਾਂ ਵਿੱਚ ਬਦਾਮ ਸੌਗੀ ਜਾਂ ਹੋਰ ਡਰਾਈ ਫਰੂਟ ਜਿਹੜਾ ਸੀ ਕਾਜੂ ਆਦਿਕ ਵੇਚਣੇ, ਉਹ ਆਪ ਆਪਣੇ ਝੋਲੇ ਵਿੱਚ ਡਰਾਈ ਫਰੂਟ ਵੇਚ ਰਹੇ ਨੇ ਇੰਨਾ ਕੀਮਤੀ। ਪਰ ਜਦੋਂ ਰੋਟੀ ਖਾਣ ਦੀ ਗੱਲ ਚੱਲਣੀ ਤੇ ਪਿੰਡ ਵਿੱਚ ਕਹਿੰਦੇ ਸਨ ਕਿ ਸਾਡੀ ਰੋਟੀ ਅੱਜ ਤੁਸੀਂ ਪਕਾ ਲਿਆ ਜੇ,
ਤੇ ਉਦੋਂ ਮਨ ਵਿੱਚ ਆਉਣਾ ਕਿ ਲੋਕਾਂ ਨੂੰ ਤਾਂ ਕੀਮਤੀ ਡਰਾਈ ਫਰੂਟ ਵੇਚ ਰਿਹਾ ਤੇ ਆਪ ਕਦੀ ਬਦਾਮ ਮੂੰਹ ਚ ਨੀ ਪਾ ਕੇ ਦੇਖਿਆ। ਮਹਾਰਾਜ ਕਹਿੰਦੇ ਕਿਤੇ ਕਰਨੀ ਤੋਂ ਬਿਨਾਂ ਕਥਨੀ ਕਰਨ ਵਾਲਿਆ, ਲੋਕਾਂ ਨੂੰ ਤੂੰ ਡਰਾਈ ਫਰੂਟ ਵੇਚਦਾ ਹੋਵੇ ਤੇ ਆਪ ਤੂੰ ਉਹਦਾ ਸਵਾਦ ਚੱਖਿਆ ਵੀ ਨਹੀਂ। ਦੇਖਿਓ ਜਿਉਂ ਵਪਾਰੀ ਵਸਦਾ ਹੈ ਫਿਰਦਾ, ਹੁਣ ਵਪਾਰੀ ਤੁਰਿਆ ਫਿਰਦਾ, ਉਹ ਲੋਕਾਂ ਨੂੰ ਕੀਮਤੀ ਸਮਾਨ ਵੇਚਦਾ ਤੁਸੀਂ ਖਾਓ ਪਰ ਆਪ ਤਾਂ ਨਹੀਂ ਨਾ। ਇਸੇ ਤਰ੍ਹਾਂ ਕਈ ਵਾਰੀ ਅਸੀਂ ਲੋਕ ਕਥਨੀ ਕਰਨ ਵਾਲੇ ਸੰਗਤ ਲਈ ਪਰੋਸ ਕੇ ਸਭ ਕੁਝ ਰੱਖ ਦਿੰਦੇ ਹਾਂ, ਪਰ ਬਦਕਿਸਮਤੀ ਹੈ ਜੋ ਸੰਗਤ ਲਈ ਪਰੋਸਣਿਆ ਆਪ ਕਦੀ ਚੱਕਿਆ ਨਹੀਂ। ਹੁਣ ਦੂਸਰੀ ਬੇਨਤੀ, ਰੇਸ਼ਮੀ ਕੱਪੜੇ ਵੇਚਣ ਵਾਲੇ ਆਉਂਦੇ ਸਨ, ਕੀਮਤੀ ਕੱਪੜਾ ਬਹੁਤ ਜ਼ਿਆਦਾ ਮਹਿੰਗਾ, ਪਰ ਆਪਣੇ ਸਰੀਰ ਦੇ ਉੱਤੇ ਉਹਨਾਂ ਦੇ ਖੱਦਰ ਦੇ ਕੱਪੜੇ ਹੋਣੇ, ਸਾਦੇ ਕੱਪੜੇ ਹੋਣੇ ਸੂਤੀ, ਉਹਨਾਂ ਦੀ ਗੱਠੜੀ ਵਿੱਚ ਰੇਸ਼ਮ ਹੈ, ਕੀਮਤੀ ਸ਼ੌਲ ਨੇ, ਪਰ ਆਪਣੇ ਤਨ ਦੇ ਉੱਤੇ ਪੁਰਾਣੇ ਪਾਟੇ ਕੱਪੜੇ। ਮਹਾਰਾਜ ਕਹਿੰਦੇ ਲੋਕਾਂ ਨੂੰ ਵਸਤਰ ਕੀਮਤੀ ਵੇਚਦਾ ਤੇ ਆਪਣੇ ਸਰੀਰ ਧੱਕਾਂ ਨੂੰ ਉਹਦੇ ਕੋਲ ਕੀਮਤੀ ਵਸਤਰ ਨਹੀਂ। ਕਿਤੇ ਕਥਨੀ ਕਰਨ ਵਾਲਿਆ, ਲੋਕਾਂ ਦੇ ਤਨ ਧੱਕਣ ਦੀ ਗੱਲ ਕਰੀ ਜਾਏ ਤੇ ਆਪਣੇ ਪੱਲੇ ਤੇਰੇ ਕੁਝ ਹੋਵੇ। ਜੱਜਾ ਜਾਣੇ ਖੋ ਕੁਝ ਹੋਵਾ, ਪੰਡਿਤ ਸ਼ਾਸਤ ਸਿਮਰਤ ਪੜਿਆ ਮੈਂ ਪਹਿਲੀ ਤੁਕ ਲੇਖ ਹੈ। ਜੱਜਾ ਜਾਣੇ ਖੋ ਕੁਝ ਹੋਵਾ, ਬੰਧਿਓ ਜੋ ਨਲਨੀ ਪਰਮਸੂਆ, ਜੋ ਜਾਣੈ ਮੋ ਭਗਤ ਗਿਆਨੀ, ਆਗੈ ਠਾਕੁਰ ਤਿਲ ਦੀ ਮਾਨੀ, ਜੋ ਜਾਣੈ ਮੈਂ ਕਥਨੀ ਕਰਤਾ, ਵਿਆਹ ਪਾਰੀ ਬਸਦਾ ਜਿਉਂ ਫਿਰਤਾ, ਸਾਧ ਸੰਗ ਜੇ ਖੋ ਮੈਂ ਮਾਰੀ, ਨਾਨਕ ਤਾਂ ਕੋ ਮਿਲੇ ਬੁਰਾ। ਜਿਹਦੀ ਖੰਗਤਾ ਮਰ ਜਾਏ, ਹਉਮੈ ਬਿਨਸ ਜਾਏ, ਮੈਂ ਤਾਂ ਆਰੰਭ ਚ ਕਹੀ ਬੇਨਤੀ ਕਿ ਸ਼ੁਭ ਕਰਮ ਕਰਕੇ ਵੀ ਅਰਦਾਸ ਕਰ ਕਿ ਮਾਲਕ ਇਹ ਕਰਮ ਕਿਤੇ ਖੰਗਤਾ ਦਾ ਕਾਰਨ ਨਾ ਬਣ, ਸਿਮਰਨ ਕਰ, ਉਹਦਾ ਨਾਲ ਸ਼ੁਕਰਾਨਾ ਕਰ। ਦੇਖੋ ਪਾਠ ਪੜ੍ਹਨਾ ਕੋਈ ਮਾੜੀ ਬਾਤ ਨਹੀਂ। ਆਪਾਂ ਸਾਰੇ ਕਹਿੰਦੇ ਹਾਂ ਕਿ ਗੁਰਬਾਣੀ ਦਾ ਪਾਠ ਕਰੀਏ, ਤੇ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ, ਪਹਿਲਾਂ ਸੁਣ ਫਿਰ ਬਾਣੀ ਨੂੰ ਪੜ੍ਹ। ਹੁਣ ਸੁਣਨਾ ਪਹਿਲਾਂ ਕਿਹਾ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ, ਜਨਮ ਪੁਰਾਣੀ ਪਾਠ ਕਰ। ਪਰ ਸਾਧ ਸੰਗਤ, ਬਾਣੀ ਵਿੱਚ ਇਹ ਵੀ ਕਿਹਾ ਗਿਆ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਰਧਕ ਅੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਪਾਠ ਹੰਗਤਾ ਨਾ ਬਣ ਜਾਏ, ਖਿਮਾ ਕਰਿਓ। ਸਤਿਗੁਰੂ ਨੇ ਤੇ ਸ਼ਬਦ ਕਹਿ ਕਿ ਪੰਡਿਤ ਕਹਿ ਰਿਹਾ ਮੈਨੂੰ ਵੇਦਾਂ ਦਾ ਗਿਆਨ, ਪੰਡਿਤ ਦਾ ਅਰਥ ਵਰਨ ਵੰਡ ਮੁਤਾਬਕ ਨਹੀਂ ਕਰਾਂਗੇ, ਪੰਡਿਤ ਦਾ ਅਰਥ ਹੈ ਵਿਦਵਾਨ, ਵਰਨ ਵੰਡ ਮੁਤਾਬਕ ਬ੍ਰਾਹਮਣ ਹੈ। ਪੰਡਿਤ ਤਾਂ ਵਿਦਵਾਨ ਕੋਈ ਵੀ ਹੋ ਸਕਦਾ, ਪਰ ਉਂਝ ਗੁਰਬਾਣੀ ਦੀ ਰੋਸ਼ਨੀ ਵਿੱਚ ਪੰਡਿਤ ਹੋਵੇ, ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਉਹ ਪੰਡਿਤ। ਪਰ ਇੱਥੇ ਪੰਡਿਤ ਕਹਿ ਰਿਹਾ ਮੈਂ ਗ੍ਰੰਥ ਪੜ੍ਹੇ ਜਾਣਾ, ਮੇਰੇ ਕੋਲ ਗ੍ਰੰਥ ਬੜੇ। ਇਹ ਕਾਰਨ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ, ਥੋੜਾ ਜਿਹਾ ਇੱਕ ਨੁਕਤਾ ਆਪ ਨਾਲ ਸਾਂਝਾ ਕਰ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬਾਣੀ ਹੈ ਨਾ, ਇਹ ਸਾਰੇ ਅਨੁਭਵੀ ਮਹਾਂਪੁਰਖਾਂ ਦੇ ਆਪਣਾ ਅੰਦਰ ਦਾ ਅਨੁਭਵ ਹੈ। ਜਦੋਂ ਬਾਣੀ ਵੀ ਆਉਂਦੀ, ਹੁਣ ਬਾਣੀ ਕਿਸੇ ਅੰਦਰ ਵੀ ਆ ਗਈ, ਉਹ ਤਾਂ ਇੱਕ ਚਸ਼ਮਾ ਹੈ, ਪਹਾੜ ਵਿੱਚੋਂ ਚਸ਼ਮਾ ਆਪਣੇ ਆਪ ਉੱਠਦਾ। ਇੱਕ ਵਾਰੀ ਪੱਥਰ ਨੂੰ ਪਾੜ ਕੇ ਨਿਕਲ ਆਵੇ ਤੇ ਤਾਜ਼ਾ ਨੀਰ ਆਪਣੇ ਆਪ ਵਗੀ ਜਾਂਦਾ, ਕਈ ਵਾਰੀ ਪਾਣੀ ਇਕੱਠਾ ਕੀਤਾ ਜਾਂਦਾ, ਕੁਝ ਪਾਣੀ ਐਸਾ ਜਿਹੜਾ ਆਪਣੇ ਆਪ ਨਿਕਲਦਾ। ਦਾਸ ਕਈ ਵਾਰੀ ਇੱਕ ਉਦਾਹਰਨ ਦਿੰਦਾ, ਸ਼ਾਇਦ ਆਪਨੇ ਸੁਣੀ ਹੋਵੇ, ਅਸੀਂ ਖੂਹ ਵੀ ਜ਼ਮੀਨ ਪੱਟ ਕੇ ਬਣਾਉਂਦੇ ਹਾਂ ਤੇ ਪਾਣੀ ਸਟੋਰ ਕਰਨ ਦੇ ਲਈ ਟੈਂਕੀਆਂ ਵੀ ਬਣਾਈਆਂ ਜਾਂਦੀਆਂ ਸਨ। ਹੁਣ ਜਦੋਂ ਟੈਂਕੀ ਬਣਾਈ ਜਾਂਦੀ ਹੈ, ਅਕਸਰ ਉਹ ਮਕਾਨ ਦੀ ਛੱਤ ਤੇ ਬਣਦੀ ਹੈ, ਪਰ ਖੂਹ ਕਦੀ ਮਕਾਨ ਦੀ ਛੱਤ ਤੇ ਨਹੀਂ ਬਣਦੇ। ਖੂਹ ਹਮੇਸ਼ਾ ਜ਼ਮੀਨ ਤੋਂ ਵੀ ਥੱਲੇ ਬਣਨਗੇ, ਟੈਂਕੀ ਮਕਾਨ ਦੀ ਛੱਤ ਤੇ ਵੀ ਖੂਹ ਨਹੀਂ, ਪਰ ਟੈਂਕੀ ਉੱਤੇ ਪਾਣੀ ਚੜ੍ਹਾਉਣ ਲਈ ਪ੍ਰੈਸ਼ਰ ਮਾਰਨਾ ਪੈਂਦਾ, ਜ਼ੋਰ ਮਾਰਨਾ ਪੈਂਦਾ। ਟੈਂਕੀ ਤੇ ਪਾਣੀ ਚੜ੍ਹੇਗਾ ਤੇ ਜ਼ੋਰ ਨਾਲ ਚੜ੍ਹਾਵਾਂਗੇ, ਖੂਹ ਵਿੱਚ ਪ੍ਰੈਸ਼ਰ ਥੋੜਾ ਮਾਰਨਾ ਪੈਣਾ, ਤੇ ਟੈਂਕੀ ਨੇ ਪਾਣੀ ਵੀ ਉਧਾਰਾ ਲਿਆ ਤੇ ਹੰਕਾਰ ਇੰਨਾ, ਸਾਰੇ ਪਿੰਡ ਤੋਂ ਉੱਚੀ, ਪਾਣੀ ਵੀ ਉਧਾਰਾ ਤੇ ਹੰਕਾਰ ਵੀ ਸਭ ਤੋਂ ਜ਼ਿਆਦਾ, ਪਰ ਖੂਹ ਵੱਲ ਝਾਤੀ ਮਾਰ ਕੇ ਦੇਖੋ ਉਹ ਟੈਂਕੀ ਦੀ ਤਰ੍ਹਾਂ ਨਹੀਂ, ਉਹ ਜ਼ਮੀਨ ਤੋਂ ਨੀਵੇਂ ਟੈਂਕੀ ਦਾ ਨਲਕਾ ਖੁੱਲ ਜਾਏ, ਟੂਟੀ ਖੁੱਲ ਜਾਏ ਤੇ ਇੱਕ ਖਿੰਨ ਸ਼ਬਦ ਵਰਤਾਂ ਤੁਬਕਾ ਤੁਬਕਾ ਸਿਮਦਿਆਂ ਇੱਕ ਦਿਨ ਟੈਂਕ ਖਾਲੀ ਹੋ ਜਾਏਗਾ। ਪਰ ਖੂਹ ਕਹਿੰਦਾ ਭਲਿਆ ਕਿ ਤੇਰੇ ਕੋਲ ਕੱਢਣ ਦੀ ਤਾਕਤ ਚਾਹੀਦੀ ਏ, ਜਿੰਨਾ ਪਾਣੀ ਤੂੰ ਕੱਢ ਕੇ ਲਿਜਾਏਗਾ ਮੈਂ ਤਾਜ਼ਾ ਹੋਰ ਪੈਦਾ ਕਰ ਦੇਵਾਂ। ਪੰਡਤਾਈ ਤਾਂ ਇੱਕ ਟੈਂਕੀ ਦੀ ਤਰ੍ਹਾਂ ਹੈ, ਯਾਦ ਰੱਖਿਓ ਉਦਾਹਰਣ ਹੈ, ਪਰ ਜਿਹੜਾ ਸ਼ਬਦ ਦਾ ਹੈ ਰਸ, ਜਿਹੜਾ ਬਾਣੀ ਹੈ, ਇਹ ਤਾਂ ਅੰਦਰੋਂ ਫਟੇ ਹੋਏ ਚਸ਼ਮੇ ਨੇ, ਖੂਹ ਵਿੱਚੋਂ ਨਿਕਲਿਆ ਹੈ। ਇਹੀ ਕਾਰਨ ਕਿ ਟੈਂਕੀ ਦਾ ਪਾਣੀ ਮੁੱਕਣ ਦਾ ਖਤਰਾ ਹੈ, ਪਰ ਖੂਹ ਤਾਂ ਜਿਤਨਾ ਕੋਈ ਕੱਢੇ ਹੋਰ ਤਾਜ਼ਾ ਹੈ। ਉਹ ਭਲਿਓ ਜਿੰਨੀ ਕੋਈ ਬਾਣੀ ਦਾ ਅਭਿਆਸ ਕਰੇਗਾ ਉਹਨਾਂ ਅੰਦਰ ਤਾਜ਼ਾਪਣ ਮਿਲੇਗਾ, ਕਿਉਂਕਿ ਬਾਣੀ ਦਾ ਅੰਮ੍ਰਿਤ ਉਪਦੇਸ਼ ਨਿਤ ਨਵਾਂ ਤੇ ਨਿਰਮਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੇ ਬਚਨ ਨੇ ਕਿ ਵਕਤੀ ਵਿਦਵਾਨਾਂ ਨੇ, ਉਸ ਵਕਤ ਦੇ ਵਿਦਵਾਨਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ, ਜਿਹੜੇ ਪੜ੍ਹੇ ਲਿਖੇ ਸਨ ਉਹਨਾਂ ਨੇ ਕਬੂਲ ਕੀਤਾ, ਉਹਨਾਂ ਨੂੰ ਉਹਨਾਂ ਮਹਾਂਪੁਰਖਾਂ ਦੇ ਬੋਲਾਂ ਤੇ ਵੀ ਕਟਾਕਸ਼ ਕੀਤਾ ਗਿਆ। ਮੈਂ ਸਿਰਫ ਇੱਕੋ ਤੁਕ ਪਹਿਲੀ ਲਈ, ਪੰਡਿਤ ਸ਼ਾਸਤ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਪ੍ਰਭੂ ਮੈਨੂੰ ਲੋਕ ਭਾਵੇਂ ਮੂਰਖ ਕਹਿਣ, ਅਗਿਆਨੀ ਕਹਿਣ, ਪਰ ਮੈਂ ਤਾਂ ਸਿਰਫ ਇੱਕੋ ਪੜ੍ਹਾਈ ਕੀਤੀ ਹੈ ਤੇਰੇ ਜਪ ਦੀ, ਤੇਰੇ ਸਿਮਰਨ ਦੀ। ਹੁਣ ਉਸ ਵਕਤ ਦੇ ਵਿਦਵਾਨ ਉਹਨਾਂ ਨੇ ਭਗਤਾਂ ਉੱਤੇ ਵੀ ਕਟਾਕਸ਼ ਕੀਤੇ। ਈਵਨ ਭਗਤ ਕਬੀਰ ਸਾਹਿਬ ਬਨਾਰਸ ਵਿੱਚ ਰਹਿੰਦੇ, ਅੰਤਲਾ ਸਮਾਂ ਉਹਨਾਂ ਦਾ ਮਗਰ ਵਿੱਚ ਹੋਇਆ ਹੈ, ਤੇ ਦਾਸ ਨੂੰ ਇੱਕ ਵਾਰੀ ਉੱਥੇ ਵੀ ਵਿਚਾਰ ਕਰਨ ਦਾ ਮੌਕਾ ਮਿਲਿਆ ਜਿੱਥੇ ਕਬੀਰ ਸਾਹਿਬ ਨੇ ਆਪਣਾ ਸਰੀਰ ਤਿਆਗਿਆ। ਦੇਖੋ ਸਾਰੀ ਜ਼ਿੰਦਗੀ ਉਸ ਮਹਾਂਪੁਰਖ ਨੇ ਕਿਹਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹਨੇ ਤਾਂ ਮਸਜਿਦ ਤੇ ਮੰਦਰ ਦੇ ਝਗੜੇ ਨੂੰ ਹੀ ਮਿਟਾਉਣ ਦੀ ਗੱਲ ਕਹਿ ਦਿੱਤੀ। ਕਹਿਣ ਲੱਗੇ ਇੱਕ ਦਾਵਾ ਕਰਕੇ, ਕਹਿੰਦਾ ਜਗਨਨਾਥਪੁਰੀ ਦੱਖਣ ਵਾਲੇ ਪਾਸੇ ਉਹ ਹਿੰਦੂ ਕਹਿੰਦਾ ਕਿ ਪ੍ਰਭੂ ਦਾ ਘਰ ਖਰੀ ਕਾ ਮੰਦਰ ਜਗਨਨਾਥ ਹੈ, ਤੇ ਇਸਲਾਮ ਵਾਲਾ ਕਹਿੰਦਾ ਕਾਫਰ ਝੂਠ ਬੋਲਦਾ, ਰੱਬ ਦਾ ਘਰ ਤਾਂ ਪੱਛਮ ਅਲ ਹੈ, ਮੱਕਾ ਕਾਬੇ ਦੀ ਗੱਲ ਨਹੀਂ ਕਰੇ। ਉਸ ਮਹਾਂਪੁਰਖ ਨੇ ਕਿਹਾ, ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੁਲ ਮੈਂ ਤਤ ਨਾ ਖੇਰਾ। ਇੱਕ ਕਹਿੰਦਾ ਮਸਜਿਦ ਵਿੱਚ ਸਿਰਫ ਅੱਲਾ, ਤੇ ਦੂਸਰਾ ਕਹਿੰਦਾ ਨਹੀਂ ਮੂਰਤੀ ਦੇ ਵਿੱਚ ਕੇਵਲ ਭਗਵਾਨ, ਪਰ ਭਗਤ ਜੀ ਕਹਿੰਦੇ ਦੋਹ ਮੈਂ ਤਤ ਨਾ ਘੇਰਾ, ਦੱਖਣ ਦੇਸ਼ ਹਰੀ ਕਾ ਵਾਸਾ ਜਗਨਨਾਥਪੁਰੀ। ਮੁਸਲਮਾਨ ਕਹਿ ਰਿਹਾ ਪੱਛਮ ਅੱਲਾ ਮੁਕਾਮਾ, ਪਰ ਭਗਤ ਕਹਿੰਦਾ ਉਹ ਭਲਿਓ ਜਿਹੜਾ ਰੱਬ ਦਾ ਘਰ ਹੈ ਉਹਦਾ ਦਰਵਾਜ਼ਾ ਕਦੀ ਖੜਕਾਇਆ ਹੀ ਨਹੀਂ, ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹ ਵੀ ਥੋਰ ਮੁਕਾਮਾ। ਆਪਣੇ ਦਿਲ ਵਿੱਚ ਝਾਤੀ ਮਾਰ, ਘਰ ਤਾਂ ਸਾਈ ਬੈਠਾ, ਤੂੰ ਬਾਹਰ ਦੀਆਂ ਇਮਾਰਤਾਂ ਦੀ ਖਾਤਰ ਲੜ ਰਹੇ, ਬੇਨਤੀ ਸਮਝੋ। ਪਰ ਮੈਨੂੰ ਇੱਕ ਹੈਰਾਨਗੀ ਹੋਈ ਉੱਥੇ ਜਾ ਕੇ, ਜਿੰਨੇ ਸ਼ਬਦ ਕਹੇ ਏਕਤਾ ਦੇ ਸੂਤਰ ਚ ਪਰੋਈ ਗਿਆ, ਉਹਨਾਂ ਦੀ ਇੱਕ ਪਾਸੇ ਦਿਓਰ ਹੈ ਤੇ ਇੱਕ ਪਾਸੇ ਕਬਰ ਹੈ, ਇੱਕ ਪਾਸੇ ਮੁਸਲਮਾਨ ਬੈਠਾ, ਦੂਜੇ ਪਾਸੇ ਹਿੰਦੂ ਬੈਠਾ, ਉੱਥੇ ਮਗਰ ਦੇ ਅੰਦਰ। ਤੇ ਉਦੋਂ ਮੈਂ ਸੋਚਿਆ ਜਾ ਕੇ, ਦੇਖੋ ਸਾਰੀ ਜ਼ਿੰਦਗੀ ਉਹਨੇ ਉਪਦੇਸ਼ ਕੀਤਾ ਮਹਾਂਪੁਰਖ ਨੇ, ਪਰ ਉੱਥੇ ਵੀ ਦੀਵਾਰ ਖੜੀ ਹੋ ਗਈ ਤੇ ਦੋਨਾਂ ਨੂੰ ਇੱਕ ਕਬੀਰ ਦਿਓਰ ਆਖਿਆ, ਇੱਕ ਉਹਨਾਂ ਦੀ ਸਮਾਧ ਵੱਖਰੀ ਬਣਾਈ ਗਈ, ਕਬਰ ਰੂਪ ਬਣਾਈ ਗਈ। ਪਰ ਮੈਂ ਪ੍ਰਕਰਨ ਅੰਦਰ ਰਹਾਂ, ਵਿਸ਼ਾ ਮੇਰਾ ਇਹ ਨਹੀਂ। ਜਦੋਂ ਉਸ ਅੰਦਰ ਅਨੁਭਵ ਆਉਂਦਾ, ਰੱਬੀ ਗਿਆਨ ਪ੍ਰਗਟ ਹੁੰਦਾ, ਤੇ ਕੀ ਸ਼ਾਸਤਰ ਸਿਮਰਤ ਪੜ੍ਹਨ ਵਾਲੇ ਉਹਨਾਂ ਨੂੰ ਸਵੀਕਾਰ ਕਰਦੇ? ਬਿਲਕੁਲ ਨਹੀਂ। ਉਹਨਾਂ ਨੇ ਇੱਕ ਸ਼ਬਦ ਆਪਣੀ ਰਚਨਾ ਤੋਂ ਕਿਹਾ, ਜਦੋਂ ਬਾਣੀ ਅੰਦਰ ਆਉਣ ਲੱਗੀ ਨਾ, ਧੁਰਕੀ ਬਾਣੀ ਆਈ, ਇਲਾਹੀ ਬਾਣੀ ਆਈ, ਨਿਰੰਕਾਰ ਦੇ ਬੋਲ ਅੰਦਰੋਂ ਨਿਕਲੇ। ਦੇਖੋ ਭਾਵ ਹੁੰਦੇ ਨੇ ਅੰਦਰ, ਉਹ ਚਾਨਣ ਨੇ, ਪਰ ਬੋਲਣ ਵਾਲਾ ਭਾਵੇਂ ਹਿੰਦੀ ਵਿੱਚ ਬੋਲਦਾ, ਭਾਵੇਂ ਪੰਜਾਬੀ ਵਿੱਚ ਬੋਲਦਾ, ਭਾਵੇਂ ਉਹਨੂੰ ਫਾਰਸੀ ਤੇ ਅਰਬੀ ਵਿੱਚ ਬੋਲਦਾ, ਪਾਣੀ ਨੂੰ ਜਿੰਨੇ ਮਰਜ਼ੀ ਨਾਂ ਲਈ ਜਾਓ, ਪਰ ਤਸੀਰ ਤਾਂ ਉਹਦੀ ਇਹ ਨਾ, ਮੈਲ ਨੂੰ ਮਿਟਾਉਣਾ, ਪਿਆਸ ਨੂੰ ਦੂਰ ਕਰਨਾ। ਬਾਹਰ ਦੇ ਅੱਖਰ ਜਿਹੜੇ ਮਰਜ਼ੀ ਕੋਈ ਬੋਲੀ ਜਾਏ, ਪਰ ਅੰਦਰ ਦੀ ਤਸੀਰ ਤਾਂ ਬਾਣੀ ਦੀ ਕੇਵਲ ਬੰਦੇ ਦੇ ਅੰਦਰ ਨੂੰ ਸ਼ੁੱਧ ਕਰਨਾ, ਪਿਆਸ ਬੁਝਾਉਣੀ। ਇੱਕ ਸੂਫੀ ਦਾ ਕੌਲ ਸੀ, ਉਹ ਕਹਿੰਦਾ ਰਾਮ ਰਹੀਮ ਅਰ ਮੌਲਾ ਕਿਆ, ਸਮਝ ਪੜੀ ਤੋਂ ਰੌਲਾ ਕਿਆ। ਬੇਸਮਝੀ ਦਾ ਰੌਲਾ ਹੈ, ਸਮਝ ਪੈਂਦਾ ਰੌਲਾ ਕਾਹਦਾ। ਸਿਆਣੇ ਕਹਿੰਦੇ ਸਨ, ਸੌ ਸਿਆਣਿਆਂ ਇੱਕੋ ਮਤ, ਮੂਰਖ ਆਪੋ ਆਪਣੀ। ਉਹਨਾਂ ਦੇ ਅੰਦਰ ਜਦੋਂ ਧੁਰ ਕੀ ਬਾਣੀ ਆਈ, ਤੇ ਉਥੋਂ ਸਿਮਰਤ ਪੜਨ ਵਾਲੇ, ਸ਼ਾਸਤਰ ਪੜਨ ਵਾਲੇ, ਵੇਦ ਪੜਨ ਵਾਲੇ, ਉਪਨਿਸ਼ਦ ਪੜਨ ਵਾਲੇ, ਪੁਰਾਣ ਪੜਨ ਵਾਲੇ, ਉਹਨਾਂ ਨੇ ਇੱਕ ਗੱਲ ਕੀ, ਛੱਡੋ ਜੀ ਇਹ ਜੁਲਾਹਾਂ ਦਾ ਮੁੰਡਾ, ਇਹ ਤਾਂ ਸ਼ਬਦ ਜੋੜ ਜੋੜ ਕੇ ਕਵਿਤਾ ਰਚਦਾ, ਇਹ ਤਾਂ ਗੀਤ ਬਣਾ ਰਿਹਾ। ਤੇ ਉਸ ਮਹਾਂਪੁਰਖ ਨੇ ਪੰਡਤਾਂ ਨੂੰ, ਵਿਦਵਾਨਾਂ ਨੂੰ ਆਈ ਕੋਈ ਬਾਣੀ ਦੇ ਮੁਤਾਬਿਕ ਸ਼ਬਦ ਕਹੇ ਕਿ ਲੋਕ ਜਾਣੇ ਇਹ ਗੀਤ ਹੈ, ਲੋਕ ਸਮਝਦੇ ਨੇ ਸ਼ਾਇਦ ਆਮ ਗੀਤ। ਸ਼ਬਦ ਸ਼ੁਰੂ ਹੁੰਦਾ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਪਰ ਆਪਾਂ ਸਿਰਫ ਵਿੱਚੋਂ ਵਿੱਚੋਂ ਪ੍ਰਮਾਣ ਲੈ ਰਹੇ ਹਾਂ, ਪੰਡਿਤ ਸ਼ਾਸਤ ਸਿਮਰਤ ਪੜਿਆ, ਲੋਕ ਜਾਣੇ ਇਹ ਉਹ ਗੀਤ ਹੈ। ਕਹਿੰਦੇ ਨਹੀਂ ਇਹ ਗੀਤ ਨਹੀਂ ਕੱਲਾ, ਇਹ ਤੋਂ ਬ੍ਰਹਮ ਵਿਚਾਰ, ਇਹ ਪ੍ਰਭੂ ਦੀ ਵਿਚਾਰ ਹੈ, ਇਹ ਪਰਮਾਤਮਾ ਦੀ ਵਿਚਾਰ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਣ। ਦੇਖ ਤੂੰ ਸਿਮਰਤੀਆਂ ਸ਼ਾਸਤਰ ਪੜੇ ਨੇ ਤੇ ਇਹ ਕਹਿ ਰਿਹਾ ਕੇਵਲ ਮੈਨੂੰ ਆ ਕੇ ਪੜਨ ਤੇ ਪੜਾਉਂਦਾ। ਕਹਿੰਦੇ ਜੋ ਮੈਂ ਬੋਲ ਚੱਲਿਆ, ਜੋ ਮੈਂ ਰਸਨਾ ਤੋਂ ਕਹਿ ਰਿਹਾ, ਇਹ ਸਾਰੇ ਵਰਨ ਹਰ ਮਨੁੱਖ ਨੂੰ ਅਧਿਕਾਰ ਹੈ। ਤੇ ਉਹਨਾਂ ਤਾਂ ਦੀਵਾਰ ਹੀ ਤੋੜ ਦਿੱਤੀ, ਕਹਿਣ ਲੱਗੇ ਕੋਈ ਗਾਵੇ ਕੋ ਸੁਣੇ, ਕੋਈ ਇਹਨੂੰ ਗਾ ਲਵੇ, ਪਰ ਗਾਏ ਆਪਣੇ ਸੀਨੇ ਤੋਂ। ਦੇਖੋ ਗਾਉਣ ਗਾਉਣ ਵਿੱਚ ਵੀ ਅੰਤਰ ਜੇ, ਫਿਰ ਪ੍ਰਕਰਨ ਵਿੱਚ ਹੀ ਮੈਂ ਰਹਾਂਗਾ। ਇੱਕ ਪਾਸੇ ਰਾਗ ਵਿੱਚ ਗਾਉਣਾ ਬੜੇ ਵੱਡਾ ਗੁਣ ਹੈ, ਰਾਗ ਵਿੱਚ ਗਾਉਣਾ, ਇੱਕ ਹੈ ਅੰਦਰੋਂ ਸੀਨੇ ਤੋਂ ਗਾਉਣਾ। ਗੁਰੂ ਰਾਮਦਾਸ ਜੀ ਦੇ ਅਸੀਂ ਪੁਰਬ ਮਨਾਉਂਦੇ ਆ ਰਹੇ ਹਾਂ, ਅਸੀਂ ਜਦੋਂ ਸ਼ੰਦ ਪੜ੍ਹਦੇ ਹਾਂ ਰਾਗ ਆਸਾ ਚ, ਉੱਥੇ ਹਜ਼ੂਰ ਦਾ ਇੱਕ ਬਚਨ ਹੈ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਖਾਰ ਹਰ ਭੀਜੈ ਰਾਮ ਰਾਜ। ਕੋਈ ਰਾਗਾਂ ਤਿੰਨ ਸ਼ਬਦ ਨੇ, ਇੱਕ ਰਾਗ, ਦੂਜਾ ਨਾਦ ਤੇ ਤੀਸਰਾ ਵੇਦ। ਕੋਈ ਰਾਗ ਗਾ ਰਿਹਾ, ਕੋਈ ਨਾਦ ਵਜਾ ਰਿਹਾ ਜੋਗੀ, ਤੇ ਕੋਈ ਵੇਦਾਂ ਦੇ ਸ਼ਲੋਕ ਬੜੀ ਲੈ ਵਿੱਚ ਪੜ ਰਿਹਾ। ਪਰ ਮਹਾਰਾਜ ਕਹਿੰਦੇ ਨੇ ਰਾਗ ਮਾੜਾ ਨਹੀਂ, ਵੇਦ ਦਾ ਉਪਦੇਸ਼ ਮਾੜਾ ਨਹੀਂ, ਤੂੰ ਆਪਣੇ ਧਰਮ ਮੁਤਾਬਕ ਨਾਦ ਵਜਾਣਾ ਪਿਆ ਤੇਰੇ ਲਈ ਚੰਗਾ, ਪਰ ਸੱਚ ਇਹ ਜੇ ਤੇਰੇ ਅੰਦਰ ਕਪਟ ਹੈ ਤੇ ਇਹ ਗਾਉਣਾ ਨਹੀਂ, ਇਹ ਕੇਵਲ ਰੋਣਾ ਬਣ ਜਾਏ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਤੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਤੀਜੈ, ਜੇ ਜ਼ਖਮ ਦੇ ਉੱਤੇ ਹੱਥ ਰੱਖ ਕੇ ਲੁਕਾਏਗਾ, ਸੱਚ ਐਵੇਂ ਦੁਨੀਆਂ ਤੋਂ ਲੁਕਾ ਸਕੇਗਾ, ਪਰ ਅੰਦਰ ਦੀ ਬਿਮਾਰੀ ਨੂੰ ਤਾਂ ਕਰਤਾ ਜਾਣਦਾ ਹੈ ਤੇਰੇ ਅੰਦਰ ਕੀ। ਹੁਣ ਦੂਜਾ ਪਾਸੇ ਪਿਆਰ ਦਾ ਇਸੇ ਸ਼ੰਤ ਨਾਲ ਇੱਕ ਬਚਨ ਹੋਰ ਮੈਂ ਕਹਿ ਦਿਆਂ। ਸਤਿਗੁਰੂ ਨੇ ਫਰਮਾਇਆ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਜਿਨ੍ਹਾਂ ਅੰਦਰ ਪ੍ਰਭੂ ਦਾ ਪਿਆਰ ਹੈ, ਤੇ ਜਨ ਸੁਗਣ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਖਰ ਪਾਣੀ। ਦੇਖੋ ਇੱਕ ਸ਼ਬਦ ਸੀ ਭੀਜੈ, ਜਿਨ੍ਹਾਂ ਅੰਤਰ ਕਪਟ ਵਿਕਾਰ ਤੋਂ ਪਹਿਲਾਂ ਕਿਹਾ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਖਰੀ ਨਹੀਂ ਭਿਜਦਾ। ਪਰ ਇੱਥੇ ਸ਼ਬਦ ਵਰਤਿਆ ਭਾਣੀ ਦਾ ਅਰਥ ਹੈ ਭਾ ਜਾਣਾ, ਚੰਗਾ ਲੱਗਣਾ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗਣ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਉੱਥੇ ਉਸ ਮਹਾਂਪੁਰਖ ਨੇ ਕਿਹਾ, ਦੇਖ ਤੈਨੂੰ ਆਪਣੇ ਗ੍ਰੰਥਾਂ ਦੀ ਪੜ੍ਹਾਈ ਦਾ ਹੰਕਾਰ ਹੈ, ਵਿਦਿਆ ਦਾ ਮਾਨ ਹੈ, ਤੇ ਸ਼ਬਦ ਬੜੇ ਸੋਹਣੇ ਨੇ, ਅਸੀਂ ਪੜ੍ਹਦੇ ਹਾਂ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਉ ਕਬੀਰ ਸੰਸਾ ਨਗੀ ਅੰਤ ਪਰਮ ਗਤ ਪਾਏ। ਕਰਨੀ ਤੋਂ ਵਿਖੋਣਾ, ਮੈਂ ਸ਼ਬਦ ਫਿਰ ਸੰਕੇਤ ਰੱਖਾਂ, ਕਰਨੀ ਤੋਂ ਵਿਖੋਣੀ ਕਥਨੀ, ਅਮਲੀ ਜੀਵਨ ਤੋਂ ਬਿਨਾਂ ਇਲਮ। ਸ਼ਬਦ ਜੇ ਇਲਮ ਹੋਵੇ ਨਾਲ ਅਮਲ ਹੋਵੇ, ਕਥਨੀ ਹੋਵੇ ਨਾਲ ਕਰਨੀ ਹੋਵੇ, ਜੇ ਬੋਧਕ ਗਿਆਨ ਹੋਵੇ ਤੇ ਰੱਬ ਕਿਰਪਾ ਕਰੇ ਆਤਮਕ ਗਿਆਨ ਦੀ ਵੀ ਕਿਤੇ ਚਿਰਨ ਲਾ ਦੇ। ਹਜ਼ੂਰ ਨੇ ਜੇ ਕਿਤੇ ਕਰਨੀ ਤੋਂ ਵੀ ਗੁਣਾ ਸ਼ਾਸਤ ਸਿਮਰਤ ਪੜਨ ਨਾਲ ਆਇਆ, ਤੇ ਉਸ ਮਹਾਂਪੁਰਖ ਨੇ ਕਿਹਾ, ਪੰਡਿਆ ਕਮਨ ਕੁਮਤ ਤੁਮ ਲਾਗੇ। ਕਮਾਲ ਦੀ ਗੱਲ ਵੀ, ਪੜਦਾ ਗ੍ਰੰਥ ਵੀ ਹੈ ਤੇ ਭਗਤ ਉਹਨੂੰ ਕਹਿ ਰਿਹਾ ਤੂੰ ਕੁਮਤ ਪਿੱਛੇ ਪੈ ਗਿਆ, ਭੈੜੀ ਮਤ ਪਿੱਛੇ। ਪੰਡਿਆ ਕਮਨ ਕੁਮਤ ਤੁਮ ਲਾਗੇ, ਬੂਢੋ ਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਪਾਖੇ। ਉਹਨੇ ਕਿਹਾ ਮੈਂ ਇਹਨੇ ਵੇਦਾਂ ਦਾ ਗਿਆਤਾ, ਤੂੰ ਮੈਨੂੰ ਕੁਮਤ ਨੂੰ ਲੱਗਣ ਵਾਲੇ ਪਾਸੇ ਕਹਿ ਦਿੱਤਾ। ਉੱਥੇ ਜਿਹੜੀ ਉਦਾਹਰਨ ਦਿੱਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਚ, ਉਹ ਸਿਰਫ ਮੈਂ ਅਰਥ ਕਰ ਦੇਣਾ। ਕਹਿਣ ਲੱਗੇ ਧਰਮ ਗ੍ਰੰਥ ਤੂੰ ਪੜ੍ਹ ਰਿਹਾ, ਬੜੀ ਚੰਗੀ ਬਾਤ ਹੈ, ਪਰ ਕਹਿੰਦੇ ਨੇ ਕਿਸੇ ਨੇ ਗਧੇ ਦੇ ਉੱਤੇ ਇਹ ਸ਼ਬਦ ਉੱਤੇ ਵੀ ਕਿਸੇ ਨੇ ਗਧੇ ਤੇ ਖੋਤੇ ਤੇ ਕੀਮਤੀ ਚੰਦਨ ਲੱਭ ਦਿੱਤਾ ਤੇ ਲੰਘਣ ਵਾਲਿਆਂ ਕਿਹਾ ਕਿੰਨਾ ਕੀਮਤੀ ਚੰਦਨ ਤੇਰੀ ਪਿੱਠ ਤੇ, ਹਜ਼ਾਰਾਂ ਰੁਪਈਆਂ ਦਾ ਕੀਮਤੀ ਚੰਦਨ। ਤੇ ਕਹਿੰਦੇ ਨੇ ਗਧੇ ਬਿਰਤੀ ਨੇ ਕਿਹਾ ਚੰਦਨ ਦੀ ਥਾਂ ਭਾਵੇਂ ਮਿੱਟੀ ਲੱਗ ਲਓ, ਮੇਰੇ ਵਾਸਤੇ ਤਾਂ ਭਾਰ ਹੀ ਹੈ, ਮੈਂ ਚੰਦਨ ਚੁੱਕੀ ਲੈ, ਚੰਦਨ ਲੱਗ ਲਓ, ਪੱਥਰ ਲੱਗ ਲਓ। ਕਹਿਣ ਲੱਗੇ ਜੇ ਅੰਦਰ ਦਾ ਹੰਕਾਰ ਨਹੀਂ ਮਰਦਾ ਪਿਆ ਤੇ ਕਿਤੇ ਤੇਰੇ ਵਿਦਿਆ ਦਾ ਬੋਝ ਖੋਤੇ ਉੱਤੇ ਚੰਦਨ ਤਾਂ ਨਹੀਂ। ਪੰਡਿਆ ਕਮਲ ਕੁਮਾਰ ਤੁਮ ਲਾਗੇ ਬੂਟ ਹੋ ਗਏ ਪਰਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ, ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਦੱਤ ਨਹੀਂ ਜਾਨੀ ਕੈਸੇ ਉਤਰ ਸਪਾਰਾ। ਸਤਿਗੁਰੂ ਨੇ ਕਿਹਾ ਕਿਸੇ ਨੂੰ ਸ਼ਾਸਤਰ ਸਿਮਰਨ ਤੇ ਬੜਾ ਸਿਮਰਤ ਤੇ ਬੜਾ ਮਾਨ ਹੈ, ਕੋਈ ਜੋਗੀਆਂ ਵਾਲੇ ਗੋਰਖ ਗੋਰਖ ਆਪਣੇ ਉਹਦੀ ਧੁਨੀ ਲਾਈ ਬੈਠਾ, ਪਰ ਗੁਰੂ ਰਾਮਦਾਸ ਕਹਿੰਦੇ ਨਹੀਂ ਮਾਲਕ, ਮੈਂ ਤਾਂ ਮੂਰਖ ਨੇ ਸਿਰਫ ਤੇਰਾ ਜਪ ਪੜਿਆ। ਇਹਦਾ ਭਾਵ ਹੈ ਇੱਕ ਦਾ ਭਰੋਸਾ, ਇੱਕ ਦਾ ਆਸਰਾ, ਤੇ ਜਿੱਥੇ ਹਰੀ ਦਾ ਜਪ ਆ ਜਾਏ ਨਾ, ਪ੍ਰਭੂ ਦਾ ਜਪ ਆ ਜਾਏ ਇੱਕ ਦਾ, ਤੇ ਉਹ ਜਪ ਉਂਝ ਵੈਸੇ ਜਪ ਵੀ ਇੱਕ ਵਿਦਿਆ ਹੈ। ਆਪਣੇ ਲੋਕ ਤਾਂ ਹੁਣ ਕਹਿਣ ਲੱਗ ਪਏ ਨਾ ਵੀ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੀ ਲਾਭ ਹੈ, ਕਈ ਇਹ ਵੀ ਕਹਿਣ ਲੱਗ ਪਏ ਜੀ ਮਕੈਨੀਕਲ ਰੈਪੀਟੇਸ਼ਨ ਕਹਿ, ਮਸ਼ੀਨ ਜਿਵੇਂ ਕਰਦੀ ਉਵੇਂ ਬੰਦਾ ਕਰੀ ਜਾ ਰਿਹਾ। ਕੋਈ ਵਿਦਵਾਨ ਕਹਿਣ ਲੱਗੇ ਤਾਂ ਪੁਨਰੁਕਤੀ ਦੋਸ਼ ਹੈ, ਸਾਹਿਤ ਵਿੱਚ ਪੁਨਰੁਕਤੀ ਕਹਿੰਦੇ ਨੇ ਜਿਸ ਸ਼ਬਦ ਨੂੰ ਵਾਰ ਵਾਰ ਰਿਪੀਟ ਕੀਤਾ ਜਾਏ ਦੁਹਰਾਇਆ ਜਾਏ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਾਰੀਕੀ ਨਾਲ ਪੜ੍ਹੀ ਗਈ ਤੇ ਅਰਦਾਸ ਕਰੀਏ ਮਾਲਕ ਮੈਂ ਆਪਣੀ ਅਕਲ ਨਾਲ ਬਾਣੀ ਨਹੀਂ ਪੜ੍ਹਨੀ, ਅਸਲ ਵਿੱਚ ਮੈਂ ਆਪਣੀ ਅਕਲ ਦਾ ਮੱਥਾ ਟੇਕ ਕੇ ਤੇਰੀ ਗੁਰਮਤ ਰਾਹੀਂ ਇਸ ਬਾਣੀ ਦੇ ਸ਼ਬਦ ਨੂੰ ਜਾਣ ਸਕਾਂ। ਕਿਉਂਕਿ ਬੰਦਾ ਜੇ ਪਹਿਲੇ ਵਿਚਾਰ ਬਣ ਕੇ ਬਹਿ ਜਾਏ ਕਰਕੇ ਮੈਂ ਇਸ ਢੰਗ ਨਾਲ ਬਾਣੀ ਪੜ੍ਹਨੀ ਤੇ ਉਹਨੂੰ ਉਹ ਕੁਝ ਨਜ਼ਰ ਆਏਗਾ। ਹੁਣ ਜੇ ਕਹੀਏ ਵੀ ਹਰ ਜਪ ਦੀ ਗੱਲ ਚੱਲੀ, ਮੈਂ ਮੂਰਖ ਹਰ ਹਰ ਜਪ ਪੜ੍ਹਿਆ, ਹੁਣ ਜਪ ਦਾ ਸੰਬੰਧ ਸਾਡੀ ਰਸਨਾ ਨਾਲ ਹੈ। ਪੁਰਾਣੇ ਸ਼ਾਸਤਰ ਕਹਿੰਦੇ ਸਨ ਕਿ ਤਿੰਨ ਤਰ੍ਹਾਂ ਦਾ ਜਪ ਹੁੰਦਾ ਹੈ, ਧਿਆਨ ਦਿਆ ਜੇ ਤੁਸੀਂ, ਜਪ ਯੋਗਾ ਵੀ ਹੈ, ਬੜੇ ਗ੍ਰੰਥ ਲਿਖੇ ਗਏ ਜਪ ਦੇ ਉੱਤੇ। ਹੁਣ ਤਿੰਨ ਤਰ੍ਹਾਂ ਦਾ ਜਪ ਮੰਨਦੇ ਨੇ, ਇੱਕ ਉਪਾਂਸ਼ੂ, ਦੂਸਰਾ ਵਾਚਕ ਖਾਸ ਕਰਕੇ ਤੇ ਤੀਸਰਾ ਮਾਨਸਿਕ, ਇਹਨੂੰ ਵੀ ਜਪ ਕਿਹਾ ਜਾਂਦਾ। ਜਪਣ ਦਾ ਸੰਬੰਧ ਸਾਡੀ ਰਚਨਾ ਨਾਲ ਹੈ, ਜਪ ਤੋਂ ਬਿਨਾਂ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ। ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਚ ਆਪਾਂ ਕਹਿੰਦੇ ਹਾਂ ਵਾਰ ਵਾਰ ਸ਼ਬਦ ਰਿਪੀਟ ਕਰਨ ਦਾ ਕੀ ਲਾਭ। ਵਾਹਿਗੁਰੂ ਸ਼ਬਦ ਕਹਿ ਦਿੱਤਾ ਚਾਰ ਅੱਖਰ ਨੇ ਤੇ ਸਮਝ ਪੈ ਗਏ, ਦੇ ਅਰਥ ਵੀ ਕਰ ਦਿੱਤੇ ਕਿ ਗੁਰੂ ਚਾਨਣ ਦੇਣ ਵਾਲਾ ਵਾਹ ਤੈਨੂੰ ਸ਼ਾਬਾਸ਼, ਅੰਦਰ ਦੇ ਹਨੇਰੇ ਨੂੰ ਮਿਟਾਉਣ ਵਾਲਿਆ ਸ਼ਾਬਾਸ਼ ਤੈਨੂੰ ਵਾਹ। ਨਹੀਂ ਪਿਆਰਿਓ, ਥੋੜਾ ਜਿਹਾ ਬਰੀਕੀ ਨਾਲ ਸੋਚੀਏ, ਅਸੀਂ ਆਪਣੀ ਬੋਡੀ ਵੱਲ ਦੇਖੀਏ ਕਿ ਇਹ ਪੁਨਰੁਕਤੀ ਉੱਪਰ ਨਹੀਂ ਖਲੋਤੀ। ਜਿਸ ਦਿਨ ਸੰਸਾਰ ਚ ਪੁਨਰੁਕਤੀ ਖਤਮ ਹੋ ਜਾਏਗੀ, ਵਾਰ ਵਾਰ ਰਿਪੀਟ ਕਰਨਾ ਖਤਮ ਹੋ ਜਾਏਗਾ, ਉਸ ਦਿਨ ਖੜੋਤ ਆ ਜਾਏਗੀ। ਉਦਾਹਰਨ ਦੇ ਤੌਰ ਤੇ ਮੈਂ ਮੂਰਖ ਹਰ ਹਰ ਜਪ ਪੜਿਆ, ਤੇਰੇ ਜਪ ਨੂੰ ਪੜਿਆ, ਤੇਰਾ ਜਪ ਕੀਤਾ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ, ਉਹਦਾ ਨਾਮ ਜਪ ਹੈ। ਤੇ ਜਦੋਂ ਇਨਸਾਨ ਦਾ ਜਨਮ ਹੁੰਦਾ, ਅਸੀਂ ਦੋਨੋਂ ਗੱਲਾਂ ਬਾਣੀ ਚੋਂ ਲਾਵਾਂਗੇ ਤੇ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਸ਼ਬਦ ਕਹਿੰਦਾ ਉਦੋਂ ਵੱਡਾ ਜਿੰਨਾ ਮਰਜ਼ੀ ਕੋਈ ਗਿਆਨ ਝਾੜੀ ਜਾਏ, ਸਿੱਖ ਲਈ ਉਹਦੀ ਕੋਈ ਅਹਿਮੀਅਤ ਨਹੀਂ, ਕਿਉਂਕਿ ਇਹੀ ਬਾਣੀਆਂ ਸਿਰਬਾ ਨੇ। ਸ਼੍ਰੋਮਣੀ ਪਹਿਲੀ ਬਾਣੀ ਵੀ ਜਪ, ਤੇ ਜਿਸ ਦਿਨ ਹਿਊਮਨ ਬੀਂਗ ਇਨਸਾਨ ਦਾ ਜਨਮ ਹੋਇਆ ਇਹਦਾ ਸੰਸਾਰ ਨਾਲ ਰਿਸ਼ਤਾ ਕਿਧਰ ਕਿਵੇਂ ਬਣਿਆ, ਇੰਦਰੀਆਂ ਕਰਕੇ ਇਹਨੂੰ ਸਭ ਤੋਂ ਪਹਿਲਾਂ ਸੋਝੀ ਕਿਹਦੀ ਆਈ, ਕਿਸ ਗੱਲ ਦਾ ਪਤਾ ਲੱਗਾ ਇਨਸਾਨ ਨੂੰ। ਅੱਖਾਂ ਬੱਚੇ ਦੀਆਂ ਉਗੜੀਆਂ ਨੇ, ਖੁੱਲੀਆਂ ਨੇ, ਪਰ ਬੱਚੇ ਨੂੰ ਇਹ ਤੇ ਨਹੀਂ ਪਤਾ ਕਿ ਆਹ ਮੇਰੀ ਮਾਂ ਹੈ। ਅੱਖਾਂ ਨਾਲ ਦੇਖਦਾ ਪਰ ਪਹਿਚਾਣ ਨਹੀਂ, ਕੰਨ ਉਹਦੇ ਸੁਣਦੇ ਨੇ ਪਰ ਸ਼ਬਦਾਂ ਦਾ ਗਿਆਨ ਨਹੀਂ, ਹੱਥ ਦੀਆਂ ਮੁੱਠੀਆਂ ਮੀਟੀਆਂ ਨੇ ਪਰ ਪਕੜ ਦੀ ਸ਼ਕਤੀ ਨਹੀਂ, ਪੈਰ ਉਹਦੇ ਲੱਤਾਂ ਮੁਕੰਮਲ ਨੇ ਪਰ ਚੱਲਣ ਦੀ ਤਾਕਤ ਨਹੀਂ, ਅੱਖਾਂ ਨਾਲ ਮਾਂ ਦੀ ਪਹਿਚਾਣ ਨਹੀਂ, ਇੱਥੋਂ ਤੱਕ ਇਹ ਵੀ ਸਮਝ ਨਹੀਂ ਜਿਸ ਪਰਿਵਾਰ ਚ ਮੈਂ ਜਨਮ ਲਿਆ ਇਹ ਕੌਣ। ਸਭ ਤੋਂ ਪਹਿਲਾਂ ਜਦੋਂ ਬੱਚੇ ਨੂੰ ਸਮਝ ਪੈਂਦੀ ਹੈ ਆਪਣੀ ਜ਼ਿੰਦਗੀ ਵਿੱਚ, ਤੇ ਸਿਰਫ ਆਪਣੀ ਜੀਭ ਤੋਂ ਪੈਂਦੀ, ਅੱਖਾਂ ਤੋਂ ਨਹੀਂ। ਉਹ ਜੀਵ ਤੋਂ ਕਿਵੇਂ? ਗੁਰੂ ਨਾਨਕ ਸਾਹਿਬ ਨੇ ਫਰਮਾਇਆ ਜਪ ਕੀ ਚੀਜ਼, ਕਹੇ ਮੈਂ ਮੂਰਖ ਹਰ ਹਰ ਜਪ ਪੜਿਆ, ਜਨਮ ਹੋਇਆ ਮਾਂ ਦੀ ਪਹਿਚਾਣ ਨਹੀਂ, ਸਿਰਫ ਪੇਟ ਵਿੱਚ ਭੁੱਖ ਨੇ ਜਨਮ ਲਿਆ, ਤੇ ਕਿਸੇ ਦਾਈ ਨੇ ਕਿਸੇ ਡਾਕਟਰ ਨੇ ਜੰਮਦੇ ਬੱਚੇ ਨੂੰ ਕੁਝ ਦਿਨ ਤਾਲੀਮ ਨਹੀਂ ਦਿੱਤੀ, ਤੂੰ ਮਾਂ ਦਾ ਦੁੱਧ ਕਿਵੇਂ ਪੀਣਾ, ਪੇਟ ਵਿੱਚ ਭੁੱਖ ਨੇ ਜਨਮ ਲਿਆ, ਤੇ ਮਾਂ ਦਾ ਦੁੱਧ ਚੁੰਗਣ ਦੀ ਜਾਂਚ ਆ ਗਈ, ਜਿੱਦਣ ਰੱਬ ਨੂੰ ਮਿਲਣ ਦੀ ਭੁੱਖ ਪੈਦਾ ਹੋਈ ਤੇ ਰਸਨਾ ਨੂੰ ਜਪਣ ਦੀ ਜਾਂਚ ਆ
ਗਈ।
ਗੁਰੂ ਗ੍ਰੰਥ ਸਾਹਿਬ ਚ ਕਿਹਾ ਪਹਿਲਾ ਪਿਆਰ ਲੱਗਾ ਥਨ ਦੁੱਧ, ਥਨ ਦੁੱਧ ਸ਼ਬਦ ਵਰਤੇ ਆ ਕਿ ਪਹਿਲੀ ਸਮਝ ਸਿਰਫ ਦੁੱਧ ਦੀ ਪਈ, ਤੇ ਜਦੋਂ ਦੁੱਧ ਚੁੰਘਦਾ ਤੇ ਆਪਣੇ ਮੁੱਖ ਨਾਲ ਹੀ ਚੁੰਘ ਰਿਹਾ ਨਾ, ਮਾਂ ਦਾ ਦੁੱਧ ਜੀਵ ਨਾਲ ਹੀ ਉਹ ਰਸ ਲੈ ਰਿਹਾ। ਭੁੱਖ ਨੇ ਮਾਂ ਦਾ ਦੁੱਧ ਪੀਣ ਦੀ ਜਾਂਚ ਦੱਸ ਦਿੱਤੀ, ਉਹਦਾ ਸੰਬੰਧ ਵੀ ਜੀਵ ਨਾਲ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਸ਼ੁਰੂ ਹੋਈ ਉਹਦਾ ਨਾਮ ਵੀ ਜਪ ਰੱਖਿਆ ਗਿਆ। ਜੇ ਜੀਵ ਨਾਲ ਸਰੀਰਕ ਵਿਕਾਸ ਕਰੇ, ਦੁੱਧ ਨੂੰ ਪੀਏ ਤੇ ਤਨ ਵਿੱਚ ਸ਼ਕਤੀ ਆਉਂਦੀ ਹੈ, ਤੇ ਜੇ ਰਸਨਾ ਨਾਲ ਵਾਹਿਗੁਰੂ ਦਾ ਜਪ ਕਰੇਗਾ ਤੇ ਅੰਦਰ ਆਤਮਕ ਸ਼ਕਤੀ ਆਵੇ। ਫਿਰ ਸ਼ਬਦ ਹੋਰ ਕਹਿ ਦਿਆਂ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਪ ਵਾਰ ਵਾਰ ਆਪਾਂ ਕਹਿੰਦੇ ਹਾਂ ਵੀ ਰਿਪੀਟ ਕਿਉਂ, ਜਪ ਤੇ ਕਿਸੇ ਇੱਕ ਸ਼ਬਦ ਨੂੰ ਬਣਾਵਾਂਗੇ ਰੋਜ਼ ਜਪਣ ਲਈ, ਪਰ ਅਸੀਂ ਥੋੜਾ ਜਿਹਾ ਕਹਿ ਦਿੰਦੇ ਹਾਂ ਦੇਖੋ ਜੀ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਦੀ ਪੀਤਰ ਜੋਏ, ਇਹ ਚ ਕੋਈ ਸ਼ੱਕ ਨੀ ਕਿਹਾ। ਤੇ ਮੈਂ ਤਾਂ ਸ਼ੁਰੂ ਕੀਤਾ, ਇੱਕ ਪਾਸੇ ਧਰਮ ਗ੍ਰੰਥ ਪੜ੍ਹਨ ਵਾਲੇ ਨੂੰ ਕਿਹਾ ਕਿ ਤੂੰ ਪੈਰਾਂ ਚ ਬੇੜੀਆਂ ਪਾਈ ਬੈਠਾ, ਤੂੰ ਚੰਦਨ ਲੱਦੀ ਬੈਠਾ ਹੈ ਪਰ ਤੈਨੂੰ ਕਦਰ ਰੱਖੀ, ਤੇ ਦੂਜੇ ਪਾਸੇ ਜਿਹੜਾ ਨਹੀਂ ਤੁਰਿਆ ਉਹਨੂੰ ਕਹਿੰਦੇ ਤੂੰ ਬੰਦਗੀ ਕਰ ਇਸ ਪਾਸੇ ਨੂੰ ਚੱਲ। ਉੱਥੇ ਕਰਮ ਕਾਂਡੀ ਬਣ ਗਿਆ ਤੇ ਗੁਰੂ ਨੇ ਕਿਹਾ ਕਿਉਂ ਆਵਾਜ਼ਾਂ ਦੇਣਾ ਟੇਕ ਕੇ ਬੈਠ, ਤੇ ਉਸੇ ਮਹਾਂਪੁਰਖ ਨੇ ਆਪਣੀ ਰਸਨਾ ਤੋਂ ਕਹਿ ਦਿੱਤਾ ਕਬੀਰ ਕੇਸੋ ਕੇਸੋ ਕੂਕੀ ਹੈ। ਹੁਣ ਕੂਕਣ ਦਾ ਸੰਬੰਧ ਚੁੱਪ ਕਰਨਾ ਤੇ ਨਹੀਂ, ਕੂਕਣ ਦਾ ਸੰਬੰਧ ਜੇ ਵੋਕੈਬਲਰੀ ਆਪਾਂ ਕੂਕਣ ਦੇ ਅਰਥ ਕਰਾਂਗੇ ਤੇ ਉੱਚੀ ਬੋਲਣਾ। ਇੱਕ ਪਾਸੇ ਉਹ ਮਹਾਂਪੁਰਖ ਕਹਿ ਰਿਹਾ ਕਿ ਉੱਚੀਆਂ ਬਾਂਗਾਂ ਦੇਣਾ ਸਾਈ ਨਾ ਬਹਿਰਾ ਹੋਏ, ਸਿਰਫ ਕਰਮ ਕਾਂਡੀ ਬਣ ਗਿਆ। ਕਹਿੰਦੇ ਨੇ ਆਪਣੇ ਅੰਦਰ ਦੀ ਬਾਂਗ ਸੁਣ, ਬਾਹਰ ਆਵਾਜ਼ਾਂ ਦੇਣਾ, ਤੇ ਜਿਹੜਾ ਆਲਸੀ ਬਣ ਕੇ ਬੈਠਾ ਉਹ ਕਹਿੰਦੇ ਕਦੀ ਬੋਲ ਰੱਬ ਨੂੰ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੇ ਕੂਕਾ, ਕਿਤੇ ਤੇਰੀ ਪੁਕਾਰ ਸੁਣੀ ਜਾਏ। ਦੋ ਸ਼ਲੋਕ ਹੋਰ ਕਹਿੰਦੇ ਆ ਕਿਉਂਕਿ ਸਾਰੀ ਗੁਰਬਾਣੀ ਜਿਹੜੀ ਹੈ ਨਾ ਇਹ ਅੰਦਰ ਦੀਆਂ ਅਵਸਥਾਵਾਂ ਨੇ ਜਿੱਥੇ ਸਾਨੂੰ ਬਾਹਰ ਮੁਖੀ ਜੀਵਨ ਦੀ ਜਾਂਚ ਵੀ ਸਿਖਾਈ ਗਈ, ਅਧਿਆਤਮਕ ਜੀਵਨ ਵੀ ਹੈ। ਤੇ ਰਾਤ ਵੀ ਦਾਸ ਨੇ ਅਰਜ਼ ਕੀਤੀ ਸੀ ਜ਼ਿੰਦਗੀ ਦੇ ਸੰਗਰਾਮ ਵਿੱਚ ਰਹਿੰਦਿਆਂ ਜ਼ਿੰਦਗੀ ਕਿਵੇਂ ਜੀਣੀ ਹੈ। ਦੋ ਸ਼ਲੋਕ ਕਬੀਰ ਸਾਹਿਬ ਦੇ ਹੋਰ ਕਹਿ ਦੇਣਾ। ਕਬੀਰ ਸਾਹਿਬ ਜ਼ਬਾਨ ਬੰਦ ਹੈ, ਟੀਕਾਕਾਰਾਂ ਨੇ ਤਕਰੀਬਨ ਅਰਥ ਹੀ ਕੀਤੇ, ਨੇਤਰ ਵੀ ਉਹਨਾਂ ਦੇ ਹੁੰਦੇ ਨੇ। ਕਿਸੇ ਨੇ ਕਿਹਾ ਵੀ ਤੁਸੀਂ ਬੋਲਦੇ ਵੀ ਘੱਟ ਹੋ, ਵੇਖਦੇ ਵੀ ਘੱਟ ਹੋ, ਜ਼ਬਾਨ ਲੱਭ ਤੁਹਾਡੇ ਬੰਦ ਨੇ, ਬਾਹਰ ਦੁਖੀ ਪ੍ਰਵਿਰਤੀ ਵੀ ਜ਼ਿਆਦਾ ਨਹੀਂ। ਕਬੀਰ ਸਾਹਿਬ ਨੇ ਕਿਹਾ ਹਕੀਕਤ ਇਹ ਵੇ ਕਿ ਜਦੋਂ ਘਰ ਵਿੱਚ ਪ੍ਰਾਹੁਣਾ ਕੋਈ ਆ ਜਾਏ ਤੇ ਅਕਸਰ ਅਸੀਂ ਕਹਿੰਦੇ ਹਾਂ ਨਹੀਂ ਹੁਣ ਮੈਂ ਬਾਹਰ ਨਹੀਂ ਜ਼ਿਆਦਾ ਜਾਣਾ, ਜੇ ਪੁੱਛੋ ਵੀ ਇੰਨੇ ਦਿਨ ਤੂੰ ਬਾਹਰ ਮਿਲਿਆ ਦੇਖਿਆ ਨਹੀਂ, ਉਹ ਕਹਿੰਦਾ ਘਰ ਮਹਿਮਾਨ ਆਏ ਸਨ, ਬਾਹਰ ਨਿਕਲਣ ਦਾ ਵੇਲ ਹੀ ਨਹੀਂ ਮਿਲਿਆ। ਜੇ ਘਰ ਮਹਿਮਾਨ ਆ ਜਾਣ ਬਾਹਰ ਨਿਕਲਣ ਦਾ ਵੇਲ ਨਹੀਂ, ਤੇ ਉਹ ਮਹਾਂਪੁਰਖ ਕਹਿੰਦਾ ਘਰ ਵਿੱਚ ਹਰੀ ਸੱਜਣ ਪ੍ਰਗਟ ਹੋ ਗਿਆ, ਬਾਹਰ ਝਾਕਣ ਦਾ ਵੇਲੇ ਨਹੀਂ ਮਿਲਿਆ। ਇਸ ਸ਼ਲੋਕ ਨੂੰ ਪੜ੍ਹਿਓ ਕਬੀਰ, ਨੀਚੇ ਲੋਇਨ ਕਰ ਰਹੂੰ, ਨੀਚੇ ਲੋਇਨ ਅੱਖਾਂ ਬੰਦ ਕਰ ਲਈਆਂ, ਲੇ ਸਾਜਨ ਘੱਟ ਮਾਹੇ, ਇਸ ਘੱਟ ਵਿੱਚ ਗਿਰਦੇ ਦੀ ਸੇਜ ਵਿੱਚ ਸੱਜਣ ਪ੍ਰਗਟ ਹੋ ਗਿਆ। ਕਬੀਰ ਨੀਚੇ ਲੋਇਨ ਕਰ ਰਹੂੰ, ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਖਾਵੂ ਨਾ। ਕਹਿੰਦੇ ਕਿਹਨੂੰ ਖੋਲ ਕੇ ਦੱਸਾਂ ਅੱਖਾਂ, ਕਿਹਨੂੰ ਬੋਲ ਕੇ ਦੱਸਾਂ, ਅੰਦਰ ਜੇ ਸਾਈ ਆ ਗਿਆ ਹੁਣ ਬੋਲਣ ਜੋਗੇ ਸ਼ਬਦ ਕੋਈ ਨੀ, ਕਿਹਨੂੰ ਵੇਖਾਂ, ਉਹ ਸੱਜਣ ਦਾ ਰਸ ਮਾਨਣਾ ਮੈਂ ਉਸ ਆਨੰਦ ਵਿੱਚ ਮਗਨ ਖਾਂ। ਤੇ ਉਹੀ ਮਹਾਂਪੁਰਖ ਕੁਝ ਸਮੇਂ ਤੋਂ ਬਾਅਦ ਚਾਰ ਚੁਫੇਰੇ ਦੇਖਦੇ ਨੇ, ਬੋਲਦੇ ਨੇ, ਤੇ ਜੇ ਪੁੱਛਿਆ ਜਾਂਦਾ ਹੈ ਕਿ ਬੋਲਣ ਦਾ ਹੁਣ ਤੁਸੀਂ ਬਾਹਰ ਮੁਖੀ ਕਿਉਂ ਹੋ ਗਏ, ਕਹਿਣ ਲੱਗੇ ਸੱਚ ਏ ਵੇ ਕਿ ਜਿਸ ਸੱਜਣ ਨੂੰ ਪਹਿਲਾਂ ਅੰਦਰ ਦੇਖਿਆ ਉਹਨੇ ਕਿਹਾ ਹੁਣ ਬਾਹਰ ਝਾਤੀ ਮਾਰ, कोई हिरदा ऐसा नहीं जिस विच मेरा टिकाना ना हो। नीचे लोयन कर हूं ले साजन कटमा है, सब रस खेलू पीसो किसु लखाऊ नाहे, आठ जाम चौसठ घड़ी तो निरखत रह जियो, नीचे लोयन क्यों करू सब कट देखू पियो। हुन सब कट देखू पियो ते कट मैं देखू, दोनों विच अंतर है। मेरी बेनती है कि जब साडी जिंदगी दा सहारा है, महाराज कहने मैं और कुछ नहीं सिर्फ एक जप पढ़िया है। जदों कोई जप पढ़ता है एक नाल जुड़ता है ते देखो ये रस्म नहीं है ना, ये पटियाले एक स्थान है कमालिए वाले महापुरुखा ने, संत बाबा संगत सिंह जी कमालिए वाले हुए ने, उन्हां दे ग्रंथ चार पढ़न वाले ने कथड़िया संतां। एक थां उन्हां जिक्र किया बड़ा सोहना, जपजी साहब का टीका भी किया, उन्होंने किसी प्रश्न किया भी आप रसना नाल जप करने हैं तो इहदा असर की होगा, यही कहा गया पुनरुक्ति है। उन्होंने बड़ी सोहना जवाब दिता, कह लगे कभी बाग विच माली नूं पुछिया कि जदों रुख के पत्तियां पत्ते पैदा होंदे ने कि पत्ते चीर के उहदे विच पानी भरिया जांदा, पानी दीआं बूंदा पाने, जदों फल लगदा है कि उहदे फलां विच आपां बाहरों कोई रस भरने आ, ते माली कहेगा नहीं मैं कानियां शाखावां चीर के नहीं, मैं तां जड़ विच पानी पा देना, जड़ विच पानी चला जाए ते पूरे रुख विच अपने आप ही संचार हो जांदा है। कह लगे जे जड़ विच पानी होवे पूरे रुख विच पहुंच जांदा है, जे रसना ते गुरु दा जप बह जाए ते भावना होवे रोम रोम च रज जांदा। एक तरीका सी समझाउण दा उहनां, दूजी गल ਉਹ ਕਹਿੰਦੇ ਨੇ ਸਰੀਰ ਦੀ ਖੁਰਾਕ, ਦੇਖੋ ਇਹ ਤਾਂ ਫਿਜ਼ੀਕਲ ਗੱਲਾਂ ਨੇ ਕੋਈ ਮਿਥ ਨਹੀਂ। ਸਾਡੇ ਤਨ ਨੂੰ ਐਨਰਜੀ ਕਿੱਥੋਂ ਮਿਲਦੀ? ਅੰਨ ਤੋਂ ਮਿਲਦੀ ਹੈ ਨਾ, ਅੰਨ ਹੀ ਹੈ। ਤੇ ਇੱਕ ਗੱਲ ਹੋਰ ਅਸੀਂ ਬਾਣੀ ਵਿੱਚ ਬੜੀ ਵਾਰੀ ਪੜ੍ਹਦੇ ਹਾਂ ਕਿ ਖਾਕ ਦਾ ਪੁਤਲਾ ਹੈ ਖਾਕ ਵਿੱਚ ਮਿਲ ਜਾਏਗਾ। ਅਸਲ ਵਿੱਚ ਆਹ ਜਿਹੜਾ ਸਭ ਕੁਝ ਢਾਂਚਾ ਹੈ ਨਾ, ਇਹ ਪੈਦਾ ਹੀ ਧਰਤੀ ਤੋਂ ਹੋਇਆ। ਅਸੀਂ ਮਾਤਾ ਧਰਤ ਮਹੱਤ ਵੀ ਰੋਜ਼ ਪੜ੍ਹਦੇ, ਮਹੱਤ ਦਾ ਅਰਥ ਹੁੰਦਾ ਵੱਡੀ, ਵੱਡੀ ਮਾਂ ਕਿਉਂ ਸ਼ਬਦ ਵਰਤੇ ਆ ਕਿ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਵੱਡੀ ਮਾਂ ਕਿਉਂ ਕਿਹਾ? ਅਸਲ ਵਿੱਚ ਮਾਂ ਦੀ ਕੁੱਖ ਵਿੱਚ ਵੀ ਤਾਂ ਜਨਮ ਮਿਲਿਆ ਜੇ ਧਰਤੀ ਮਾਂ ਸੀ, ਉਹਦਾ ਕਾਰਨ। ਇਹਨੂੰ ਇਹ ਨਾ ਸਮਝਣਾ ਕਿਤੇ ਮੈਂ ਧਰਤੀ ਦੀ ਪੂਜਾ ਵੱਲ ਬਰੇਦ ਰਿਹਾ, ਅਰਥਾਂ ਨੂੰ ਅਨਰਥਾਂ ਚ ਨਾ ਲਿਜਾਓ। ਹੁਣ ਖਾਕ ਹੈ, ਖਾਕ ਵਿੱਚ ਅੰਨ ਬੀਜਣੇ ਆ, ਬੀਜ ਬੀਜਣੇ ਆ, ਖਾਕ ਤੋਂ ਖੁਰਾਕ ਹੈ, ਖੁਰਾਕ ਤੋਂ ਬਿੰਦ ਤੇ ਖੂਨ ਹੈ। ਜੇ ਅੰਨ ਨਹੀਂ ਤੇ ਬਿੰਦ ਕਿੱਥੋਂ, ਜੇ ਅੰਨ ਨਹੀਂ ਤੇ ਖੂਨ ਕਿੱਥੋਂ? ਪਹਿਲਾਂ ਖਾਕ ਹੈ, ਖਾਕ ਤੋਂ ਖੁਰਾਕ ਹੈ, ਖੁਰਾਕ ਤੋਂ ਬਿੰਦ ਤੇ ਖੂਨ ਹੈ। ਉਹਦਾ ਸਮੇਤ ਇੱਕ ਨਿੱਕਾ ਜਿਹਾ ਸੈੱਲ ਵਿਕਸਿਤ ਹੁੰਦਾ ਤੇ ਵਿਕਸਿਤ ਹੁੰਦਿਆਂ ਮਾਸ ਦਾ ਲੋਥਣ ਹੈ, ਉਹਦੇ ਤੋਂ 6 ਮਹੀਨਿਆਂ ਵਿੱਚ ਢਾਂਚਾ ਹੈ, ਬੱਚਾ ਹੈ, ਜਵਾਨੀ ਹੈ, ਬੁਢੇਪਾ ਹੈ, ਤੇ ਜਦੋਂ ਖਤਮ ਹੁੰਦਾ ਫਿਰ ਖਾਕ ਵਿੱਚ ਲੀਨ ਹੋ ਜਾਂਦਾ। ਜਿੱਥੋਂ ਉਪਜਿਆ ਹੈ ਪਦੈਸ਼ ਦੀ ਉੱਥੋਂ ਹੈ। ਮਾਤਾ ਧਰਤ ਮਹੱਤ ਦਾ ਮਤਲਬ ਕਿ ਉਹ ਜ਼ਮੀਨ ਮਾਂ ਜਿਹਦੇ ਵਿੱਚੋਂ ਹਰ ਇੱਕ ਦੀ ਪਦੈਸ਼ ਵੀ ਹੁੰਦੀ ਹੈ, ਪਰ ਬਣਾਉਣ ਵਾਲਾ ਕਰਤਾ ਪੁਰਖ ਵਾਹਿਗੁਰੂ। ਫਿਰ ਪ੍ਰਕਰਨ ਵਿੱਚ ਰਹਾਂ, ਅਸੀਂ ਭੋਜਨ ਛਕਦੇ ਹਾਂ, ਸਾਰੇ ਤਨ ਨੂੰ ਐਨਰਜੀ ਪਹੁੰਚਦੀ ਹੈ ਭੋਜਨ ਦੀ, ਸਰੀਰ ਨੂੰ ਅੱਖਾਂ ਨੂੰ ਦੇਖਣ ਦੀ ਤਾਕਤ ਮਿਲਦੀ ਹੈ, ਕੰਨਾਂ ਨੂੰ ਸੁਣਨ ਦੀ ਸ਼ਕਤੀ ਮਿਲਦੀ ਹੈ, ਕਿਡਨੀਆਂ ਨੂੰ ਸ਼ਕਤੀ ਮਿਲਦੀ ਹੈ, ਹਾਰਟ ਨੂੰ ਤਾਕਤ ਮਿਲਦੀ ਹੈ, ਖੂਨ ਬਣਦਾ ਹੈ। ਪਰ ਕਿੱਥੋਂ ਬਣਦਾ ਹੈ? ਕੋਈ ਆਪਾਂ ਵੱਖਰੇ ਢੰਗ ਨਾਲ ਤਾਂ ਨਹੀਂ ਬਣਾ ਰਹੇ? ਸਾਨੂੰ ਸਿਰਫ ਇੰਨਾ ਕੁ ਪਤਾ, ਕਈ ਵਾਰੀ ਅਸੀਂ ਕਹਿੰਦੇ ਹਾਂ 10 ਮਿੰਟ ਨਾਮ ਜਪਿਆ, 20 ਮਿੰਟ ਜਪਿਆ, ਜੀ ਇਹਦਾ ਲਾਭ ਕੀ ਹੋਵੇਗਾ? ਪਿਆਰਿਓ, ਇੱਕ ਖਿੰਨ ਵੀ ਜਪਿਆ ਕਦੀ ਵਿਅਰਥ ਨਹੀਂ, ਇੱਕ ਖਿੰਨ ਵੀ। ਭੋਜਨ ਛਕਦਿਆਂ 10 ਮਿੰਟ ਲੱਗਦੇ ਨੇ, ਪਰ ਉਹਦੀ ਸ਼ਕਤੀ ਉਹਦੀ ਐਨਰਜੀ ਆਪਣੇ ਆਪ ਵਿੱਚ ਬਣਦੀ ਏ। ਭੋਜਨ ਛਕਣ ਦਾ ਸਾਨੂੰ ਪਤਾ ਹੈ, ਖੂਨ ਕਦੋਂ ਬਣਿਆ, ਕਿਡਨੀ ਨੂੰ ਤਾਕਤ ਕਦੋਂ ਮਿਲੀ, ਇਹ ਤਾਂ ਰੱਬ ਨੇ ਸਿਸਟਮ ਬਣਾਇਆ। ਤੂੰ ਭੋਜਨ ਛਕ, ਬਾਕੀ ਐਨਰਜੀ ਰੱਬ ਪੈਦਾ ਕਰੇਗਾ। ਤੂੰ ਵਾਹਿਗੁਰੂ ਦਾ ਨਾਮ ਰਸਨਾ ਤੋਂ ਜਪ ਬੰਦਿਆ, ਅੰਦਰ ਦੀ ਤਾਕਤ ਵਾਹਿਗੁਰੂ ਆਪ ਪੈਦਾ ਕਰੇਗਾ। ਜਿਹਨੂੰ ਆਪਾਂ ਥੋੜਾ ਜਿਹਾ ਬਾਹਰ ਮੁਖੀ ਅਰਥ ਕਰ ਲਈ, ਸਤਿਗੁਰੂ ਨੇ ਜਪ, ਕਹਿੰਦੇ ਮੈਂ ਸਿਰਫ ਵਾਹਿਗੁਰੂ ਦਾ ਜਪ ਕੀਤਾ। ਗੁਰੂ ਅਮਰਦਾਸ ਜੀ ਉਹਨਾਂ ਨੇ
अपनी जिंदगी में सेवा ते सिमरन दास हर थां ते जोर दिंदा आ रहा। सिमरन ते सेवा दोनों इहो समझ लो, सिमरन साडी गजा खुराक है ते सेवा साडी वर्जिश है। जे बंदा खुराक खाई जाए ते वर्जिश ना करे ते कई बार खुराक भी दुखदाई बन जाती है, ते जे कल्ला वर्जिश ही करी जाए ते खुराक खानी छड़ जाए ते फिर भी गल नहीं बनती। सिमरन एक साडी खुराक है ते सेवा साडी वर्जिश है। खुराक खा के वर्जिश कोई करेगा ते ताकत होर वधेगी, सिमरन करके जदों कोई सेवा करेगा ते ओदा आत्मक बल होर वधेगा। बाबा अमरदास जी ने सेवा कीती ते उन्होंने तकरीबन अपनी जिंदगी दे शब्द पिछले दिन दास ने वरते 12 साल ते 12 सालां विच उन्हां दी कमाई की। भट्ट साहब जी का किसोई है वह जप की बन गया। भाई साहब जी ने भी गुरदास साहब ने भी कहा पर असि किसोईया भट्ट साहब का लेने हैं। मैं मूर्ख हर हर जप पढ़िया, भावे शब्द गुरु रामदास का ये जप पढ़ दिया पूरे का पूरा शरीर ही उस जप विच लीन हो जाता है। जिमें भट्ट साहब ने कहा 62 साल की उम्र के नजदीक आयो तै पढ़ियो एक मन धरियो एक कर एक पछाण्यो नैन बैन मोय एक एक दोए थाए ना जानियो सुपन एक परतख एक 21 मैं लीनो 30 एक अर पंच सिद्ध 35 ना खीणो इको जे लाख लखो अलख है एक एक कर वर्ण्यो गुरु अमरदास जाल भणै तू एक लोड़ै एक मन। हुण जप दी करामात होर की कोई जपे सही। हजूर ने कहा कि तै पढ़ियो एक के बाबा अमरदास जी तुसी सिर्फ एक वाहगुरु दे नाम दी पढ़ाई कीती। सतगुरु ने ता बाणी च वार वार कहा भले लोको जप वडगी शक्ति किसे को नहीं बहु शास्त्र बहु सिमरती पेखे सर्ब टंडोल पूज सनाई हर हरे नानक नाम अमोल। सिमरत वेद पुराण पुकार न पोतियां नाम बिना सब कूड़ गाली खुश। उन्होंने पढ़ाई एक नाम दी कीती तै पढ़ियो एक ते जिन्हों पढ़िया जिवें जप कोई करे भोजन छके अपने आप तन विच शक्ति जांदी है ते जदों रसना तो कोई जप करदा है ते नाम ओदे मन विच चला जांदा मानसिक जप। तै पढ़ियो एक मन धरियो एक कर एक पछाण्यो तुसी एक दे नाल ही सांझ पाई ओदी जान पहचान नैन बैन मोय एक एक गुरु अमरदास दे नेत्रां विच भी एक उना दी रसना विच भी एक उना दे मुख विच भी एक। पर याद रखियो पहला एक नू पढ़िया तै पढ़ियो एक मन धरियो एक कर एक पछाण्यो नैन बैन मोय एक एक दो ठाए ना जानियो सुपन एक। सुपना भी केवल एक नाम दा। हुण आपां कहांगे उत्थे कोई आकार बनदा नहीं। होर एक बेनती करदे आं विचार नूं तां मन सी भी पूरा शब्द पर इको ही तुक रख लिया मैं मूर्ख हर हर जप पढ़िया मैं सिर्फ तेरा जप पढ़िया। कई बार असीं कहिंदे आं कि सौंदिया सिमरन चलदा बिल्कुल चलदा अंदर नाम चलदा है। असीं कहिए कि सुते हुए बंदे अंदर किवें नाम चलदा है। याद रखियो कदी मुकम्मल बॉडी नहीं सुनदी। जिस दिन मुकम्मल शरीर समेगा उसनूं आपां मौत कहांगे। कदी मुकम्मल सुने आपां थक्या होया बंदा आउंदा पर असी ठीक है थोड़ा बहुता सानू सकून मिलदा पर साडा हार्ट भी तां सारा दिन काम करदा पर कदी किसे बंदे ने कहा कि अज इन्ना मैं हार्ड वर्क कीता इन्नी मेहनत कीती मेरा दिल अगे नो तेज धड़किया अज रात नूं सौण लग्या मेरा दिल भी थक गया मेरा दिल भी सौनेगा। बिल्कुल नहीं। असी सौने पर दिल धड़कदा है वह सुत्या भी वर्क कर रहे वो सौंदा नहीं ओदा सौना मौत होवेगी। असी सुते हाँ पर किडनी तो अपना काम करती जा रही 6 लाख गैलन एक साल च खून साफ कर दी किडनी तंदुरुस्त बंदे का। ते कदी वह कहेगी कि देख अज मैं सारा दिन तू काम कीता तू एनी वारी पानी पीता मैं बड़ा वर्क कीता अज मैं भी आराम करना नहीं। इंसान सौनेगा किडनी नहीं। ब्लड प्रेशर कदी रात नूं सौंदा
कि साड़ियां नाड़ियां दा प्रेशर जो खून दा कहना मैं विश्राम करना कदाचित नहीं। जिस दिन का जन्म लिया हार्ट भी काम कर रहा है, किडनी भी काम कर रही है, सुत्या भी पूरे शरीर का सिस्टम चली जा रहा है, और जे सुत्या हार्ट चलता है, खून का दौरा चलता है, सुत्या सवास चलते ने, जिदे अंदर नाम का जाप टिक जाएगा सच सुत्या भी वो अंदर जाप चली जाएगा। इन सतगुरु ने बाणी विच भी कहा। एक असी होर मैं बचन ले ला फिर उसे सोईए ते उन्हां तै पढ़ियो एक मन धरियो एक हुण जप करन वास्ते एक तां चलदे फिरदे जप हो सकदा कोई शक नहीं कि रसना तो जपिए, पर मैं फिर बेनती करा इस नूं खंडन करन दी थां पहला कुछ दिन तजर्बा करके देखी, इहनूं प्रैक्टिकल जी के देखिए जप की कृपा करदा, जप विच किड्डी वड्डी शक्ति है, जप किन्नी कु सानूं ताकत दिंदा है। हुण जदों असी बाबा साहिब दा एक श्लोक पढ़ने पहला पहरा फुलड़ा फल पी पछा राग जो जगन लहन से साई कनो दा, अर्थ बड़े स्पष्ट किए गए। कह लगे राग दा पहला पैर इबादत इस तरह कि जिवें खिड़े कोई फुल नूं संचित करना संग्रह करना, ते जिहड़ा पिछल पैर है वह इस तरह जिवें पक्का होया फल है, पर इहदे अर्थ पहले पैर नूं वख करके ना करिए। पहले पैर है फुलड़ा, भावे इहदे अर्थ लोकां ने बचपन नाल भी कीते बुढ़ेपे नाल भी कीते, पहले पैर है फुलड़ा फल पी पछा राग, पहला पैर वो फुल ते पिछल पैर फल, यही कह लग पे भी पहले पैर भगती इस तरह जिवें फुल ते पिछले पैर कोई करे ते फल नहीं, फल बनता ही तां ही जे फुल होवेगा, जे फुल है ते फल बनने, सीधा फल किवें सिर्फ एक कटहल नूं छड के कुछ कुने, बाकी तां हर फल जिहड़ा वह फुल है पहला, फुल तो बाद फल बनता है। कह लगे तू पहली पैर रात नूं जपदिया सुता है, तू जप करदिया लेट गया, जपदिया जपदिया मन नूं फुल खिड़ गया, तेरा कुछ हिस्सा शरीर का सौवेगा, पर जे अंदर जप चलता रहा सवेरे उठ के जपेगा रात का जपया सवेरे फल बन जाए। पहला पैर फुल है, इनू गुरु ने कहा सौंदे वाह वाह उचरे उठते पी वाह करे, जे सुत्या फुल बने हैं, जाप चलता है नाम सुनिंदा है, सतगुरु ने कहा पहले पैर है फुलड़ा फल पी पछा रात जो जगन लहन से साई कनो दात, पट साहब कहने तै पढ़ियो एक मन धरियो एक कर एक पछाणियो, नैन तेरे अखां च भी एक, तेरे बोलां विच भी एक, तुहाडे मुख विच भी एक, नैन बैण मोए एक एक दो ठाए ना जानियो, सुपन एक सुपना भी एक दा, जेड़ा बंदा सुबह जपेगा सुपने भी तां उहदे होणगे ना। ते महाराज जी ने ते कहा सुपना भी एक बड़ी वड्डी बख्शिश है, सुपने विच जप भी हुंदा है गुरु ग्रंथ साहिब कहिंदे ने, ते सुपने विच झलकारे भी मिलदे, जिवें कबीर साहिब दा वचन है कबीर सुपने को बरडायक है जे मुख निकसै राम, हुण सुपने विच बरडा के वाहिगुरु कहे, पर सुपना जन्मी तां लैंदा है जे पहला ख्याल कहे, सूक्ष्म ख्याल ही सुपना बनदा है, ते जिहदे अंदर किते जपन दा ख्याल भी आ जाए सच एवे ख्याल भी सुपने विच जा बन जांदा। कबीर सुपने को बरडायक है जे मुख निकसै राम, तां के पग की पन ही मेरे तन को चाह। गुरु नानक साहिब ने फरमाया कि मैं रवंदी सब जग रुना, सुपने विच भी चल पी के मैं रवंदी सब जग रुना, रुनड़े बनो पंखेरू एक ना रुना, मेरे तन का बिरखा जिन्हों प्यो विछोड़ी। सुपने आया वो झलक मिली, सुपने विच जप भी है ते सुपने विच झलका भी है। हुण देखो ये तां गुरु ग्रंथ साहिब दी सी कह दी कल्ले ख्याल नहीं, ख्याल नहीं है हकीकत है, ख्याल हकीकत तो बिना भी हो जाते ने, पर इत्थे हकीकत कह कह लगे मैं रवंदी सब जग रुना, रुनड़े बनो पंखेरू एक ना रुना, मेरे तन का बिरखा जिनको पिरो बिछोड़ी। सुपने आया पी गया मैं जल भरिया रोए, आए न सका तुझ कर प्यारे भेज न सका कोए, आओ सुभागी निंदड़िए मत शव देखा सोए। फिर सुपने की एक लालसा, सिर्फ एक बेनती करा कि गुरु अमरदास नु सुपना भी एक दा ਪ੍ਰਕਖ ਦੇ ਚਲਕਾਰੇ ਵੀ ਇੱਕ ਦੇ, ਪਰ ਉਹਨਾਂ ਨੇ ਇੱਕ ਦਾ ਜਾਪ ਕੀਤਾ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ, ਦੋਇ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੇ ਲੀਨੋ ਤੀਸ ਇੱਕ, ਆ ਗਿਣਤੀ ਹੈ। ਅਰ ਪੰਚ ਸਿੱਧ ਤੀਸ ਇੱਕ, ਅਰ ਪੰਚ ਸਿੱਧ ਪੈਂਤੀਸ ਨਾ ਖੀਨੋ। ਦੇਖੋ ਅਰਥਾਂ ਦੇ ਦਾਅਵੇ ਨਹੀਂ ਹੁੰਦੇ। ਬਾਬਾ ਫਰੀਦ ਸਾਹਿਬ ਦਾ ਸੁਖਨ ਹੈ, ਹੈ ਅਰਬੀ ਵਿੱਚ। ਉਹ ਕਹਿੰਦੇ ਨੇ ਕੋਈ ਇੱਕ ਸ਼ਬਦ ਹੈ, ਤੇਰੀ ਬੁੱਧੀ ਅਨੁਸਾਰ ਅਰਥ ਇਹ ਨੇ, ਠੀਕ ਹੈ ਤੂੰ ਅੱਖਰਾਂ ਨਾਲ ਜੋੜ ਕੇ ਅਰਥ ਕਰੇਗਾ, ਪਰ ਇੱਕ ਸ਼ਬਦ ਦੇ ਕਈ ਅਰਥ ਵੀ ਹੋ ਜਾਂਦੇ, ਸ਼ਬਦ ਇੱਕੋ ਹੈ। ਹੁਣ ਜਦੋਂ ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ, ਇਹਦੇ ਅਰਥ ਟੀਕਾਕਾਰਾਂ ਨੇ ਇਹ ਵੀ ਕੀਤੇ ਕਿ ਤੀਸ ਇੱਕ, ਤੀਹ ਤੇ ਇੱਕ ਇਕੱਤੀ, ਅਰ ਪੰਚ ਸਿੱਧ ਇਕੱਤੀ ਤੇ ਪੰਜ ਛੱਤੀ, ਪੈਂਤੀਸ ਨਾ ਖੀਣੋ ਛੱਤੀ ਤੇ ਪੈਂਤੀ ਇਕਹੱਤਰ, ਕਿ ਗੁਰੂ ਅਮਰਦਾਸ ਇਕਹੱਤਰ ਸਾਲ ਦੀ ਉਮਰ ਵਿੱਚ ਵੀ ਤੇਰੇ ਅੰਦਰੋਂ ਇੱਕ ਦੀ ਹੀ ਗੂੰਜ ਹੈ। ਪਰ ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ, ਪਰ ਗੁਰਮੁਖਾਏ ਵੀ ਅਰਥ ਕੀਤੇ ਤੀਸ ਇੱਕ, ਮਹੀਨੇ ਦੇ ਤੀਹ ਦਿਨਾਂ ਵਿੱਚ ਕੋਈ ਦਿਨ ਨਹੀਂ ਜਿਸ ਦਿਨ ਬਾਬਾ ਅਮਰਦਾਸ ਨੂੰ ਇੱਕ ਦੀ ਯਾਦ ਭੁੱਲੀ ਹੋਵੇ। ਫਿਰ ਮੈਂ ਸ਼ਬਦ ਕਹਾਂ ਅਰਥਾਂ ਦੇ ਕੋਈ ਥਾਂ ਨਹੀਂ। ਆਪ ਜੀ ਨੂੰ ਗਿਆਤ ਹੋਵੇ ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਕਸ਼ਮੀਰ ਦੀ ਧਰਤੀ ਤੇ, ਕਸ਼ਮੀਰ ਕਹਿ ਜਪਜੀ ਸਾਹਿਬ ਦੇ ਅਰਥ ਕੀਤੇ। ਤੇ ਜਿਸ ਦਿਨ ਜਪਜੀ ਸਾਹਿਬ ਦੀ ਕਥਾ ਮੁਕੰਮਲ ਹੋਈ ਤੇ ਸਿੱਖਾਂ ਨੇ ਸ਼ਬਦ ਕਹਿ ਸਨ ਮਹਾਰਾਜ ਤੁਹਾਡਾ ਸ਼ੁਕਰ ਰੋਮ ਰੋਮ ਕਿ ਤੁਸੀਂ ਜਪਜੀ ਸਾਹਿਬ ਦੇ ਅਰਥ ਸੁਣਾਏ, ਤੇ ਗੁਰੂ ਜੀ ਨੇ ਇੱਕ ਗੱਲ ਕਹੀ ਗੁਰਬਿਲਾਸ ਵਿੱਚ ਲਿਖਿਆ, ਬਹੁ ਸ਼੍ਰੀਮੁਖ ਬਚਨ ਪਖਾਨੋ ਅਰਥ ਜਾਏ ਗੁਰੂ ਨਾਨਕ ਜਾ। ਇਹ ਸ਼ਬਦ ਹੈ, ਕਹਿਣ ਲੱਗੇ ਇਹ ਜਿਹੜੇ ਅਰਥ ਅਸੀਂ ਕੀਤੇ ਨੇ ਸੀ ਕੇ ਕੋਸ਼ ਇਕੱਠੇ ਕਰਕੇ ਅਰਥ ਕਰਾਂਗੇ ਤੇ ਕਰਨੇ ਚਾਹੀਦੇ ਨੇ, ਕਿਉਂਕਿ ਵਿਦਿਆ ਤੋਂ ਬਿਨਾਂ ਤਰੱਕੀ ਨਹੀਂ। ਭਾਈ ਸਾਹਿਬ ਕਹਿ ਰਹੇ ਸਨ ਤਾਲੀਮ, ਤੇ ਮੈਂ ਤਾਂ ਕੇਵੀ ਸਿੱਧੀ ਦੀ ਉਦਾਹਰਨ ਦੇਣਾ ਵਾ, ਖਿਨਵੇਂ ਵਿੱਚੋਂ ਨਿਕਲਣ ਲੱਗਾ ਜੋ ਬੋਲੇ ਸਨ। ਇਹ ਬੰਦਾ ਬੈਠਾ ਸੀ ਰੁੱਖ ਦੇ ਥੱਲੇ ਤੇ ਉਹਨੇ ਕੀ ਕਰਨਾ, ਲੈ ਕੇ ਨਾ ਸ਼ੱਕਰ ਗੁੜ ਪਾਣੀ ਚ ਘੋਲਣਾ, ਉਹ ਜਿਵੇਂ ਆਪਣੇ ਪੁਰਾਣੇ ਲੋਕ ਸ਼ੱਕਰ ਦਾ ਸ਼ਰਬਤ ਬਣਾਉਂਦੇ ਸਨ, ਉਹਨੇ ਸ਼ਰਬਤ ਘੋਲ ਕੇ ਨਾ ਰੁੱਖ ਦੀ ਜੜ੍ਹ ਪਾਈ ਜਾਣਾ। ਰੋਜ਼ ਉਹਨੇ ਦੋ ਤਿੰਨ ਵਾਰੀ ਆਉਣਾ, ਘੋਲ ਕੇ ਭਾਂਡੇ ਚ ਸ਼ਰਬਤ ਜੜ੍ਹ ਪਾ ਦੇਣਾ, ਤੇ ਕਿਸੇ ਪੁੱਛਿਆ ਵੀ ਤੂੰ ਕਿਵੇਂ ਆਉਣਾ ਇਹ ਘੋਲ ਕੇ ਕੀ ਪਾਉਣਾ, ਉਹ ਕਹਿੰਦਾ ਮੈਂ ਘੋਲ ਕੇ ਸ਼ਰਬਤ ਪਾ ਰਿਹਾ ਜੜ੍ਹਾਂ ਵਿੱਚ। ਉਹ ਕਹਿੰਦੇ ਨੇ ਸ਼ਰਬਤ ਪਾਇਆ ਇਹਦੇ ਚ ਮਿਠਾਸ ਬਣੇਗੀ, ਉਹ ਕਹਿੰਦਾ ਦੇਖਣ ਨੂੰ ਲੱਗੇਗਾ ਮੈਂ ਮਿਠਾਸ ਪਾ ਰਿਹਾ, ਪਰ ਮੈਂ ਤਾਂ ਸ਼ਰਬਤ ਤਾਂ ਪਾਉਂਦਾ ਇਹਦੀਆਂ ਜੜ੍ਹਾਂ ਪੱਟਣ ਦੀ। ਉਹਨਾਂ ਕਿਹਾ ਵੀ ਸ਼ਰਬਤ ਨਾਲ ਜੜ੍ਹਾਂ ਪੱਟੀਆਂ ਜਾਂਦੀਆਂ? ਉਹ ਕਹਿੰਦਾ ਹਾਂ, ਕੁਹਾੜਾ ਲੈ ਕੇ ਆਵਾਂਗਾ ਤੇ ਲੋਕ ਵਿਰੋਧ ਕਰਨਗੇ, ਸ਼ਰਬਤ ਘੋਲ ਕੇ ਪਾ ਦਿੱਤਾ, ਕੀੜੇ ਆਉਣਗੇ ਮਿੱਟੀ ਨੂੰ ਫੋਲਣਗੇ, ਮਿੱਠਾ ਫੋਲਣਗੇ, ਬਸ ਰੋਜ਼ ਰੋਜ਼ ਕੀੜੇ ਫੋਲਦੇ ਰਹੇ, ਜੜ੍ਹਾਂ ਖੋਖਲੀਆਂ ਹੋ ਗਈਆਂ, ਥੋੜੀ ਜਿਹੀ ਹਵਾ ਚੱਲੀ ਡਿੱਗ ਆਪਣੇ ਆਪ ਹੀ ਜਾਏ, ਕੱਟਣ ਦੀ ਲੋੜ ਨਹੀਂ, ਆਪਣੇ ਆਪ ਹੀ ਡਿੱਗ ਪੈਣਾ ਹੁਣ। ਪਰ ਮੈਂ ਫਿਰ ਬੇਨਤੀ ਕਰਾਂ ਕਿ ਅਰਥਾਂ ਦਾ ਅੰਤ ਨਹੀਂ। ਤੀਸ ਇੱਕ, ਉਹ ਕਹਿੰਦੇ ਮਹੀਨੇ ਦੇ ਤੀਹ ਦਿਨਾਂ ਵਿੱਚ ਇੱਕ, ਅਰ ਪੰਚ ਸਿੱਧ, ਪੰਚ ਸਿੱਧ ਮੀਨ ਪੰਜਾਂ ਤੱਤਾਂ ਦਾ ਸੰਸਾਰ, ਪੈਂਤੀਸ ਨਾ ਖੀਣੋ, ਪੈਂਤੀਸ ਦਰ ਤੇ ਗੁਰਮੁਖੀ ਦੇ ਪੈਂਤੀ ਅੱਖਰ, ਮਹੀਨੇ ਦੇ ਤੀਹ ਦਿਨ ਪੰਜਾਂ ਤੱਤਾਂ ਦਾ ਬਣਿਆ ਸੰਸਾਰ, ਤੇ ਵਿਦਿਆ ਵਿੱਚੋਂ ਵੀ ਬਾਬਾ ਅਮਰਦਾਸ, ਚਾਹੇ ਵਿਦਿਆ ਹੋਵੇ ਚਾਹੇ ਸੰਸਾਰ ਹੋਵੇ ਚਾਹੇ ਸਮਾਂ ਹੋਵੇ, ਬਾਬੇ ਅਮਰਦਾਸ ਨੂੰ ਕਿਤੇ ਵੀ ਇੱਕ ਦੀ ਯਾਦ ਨਹੀਂ ਭੁੱਲਦੀ। ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ, ਇੱਕੋ ਜੇ ਲੱਖ ਉਸ ਇੱਕ ਤੋਂ ਲੱਖ ਬਣੇ, ਲੱਖੋਂ ਅਲੱਖ ਹੈ ਤੇ ਲੱਖਾਂ ਜ਼ੋਰ ਮਾਰੀ ਜਾਣ ਉਹਨੂੰ ਲੱਖਿਆ ਨਹੀਂ ਜਾ ਸਕਦਾ। ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲ ਭਣੈ ਤੋਂ ਇੱਕ ਲੋੜ ਹੈ ਇੱਕ ਮੰਨੇ। ਗੁਰੂ ਰਾਮਦਾਸ ਬਚਨ ਕਰਦੇ ਨੇ, ਕੋਈ ਸਿਮਰਤੀਆਂ ਪੜ ਰਿਹਾ, ਕੋਈ ਸ਼ਾਸਤਰ ਪੜ ਰਿਹਾ, ਕੋਈ ਬੰਦਾ ਗੋਰਖ ਗੋਰਖ ਕਰ ਰਿਹਾ, ਕਹਿੰਦੇ ਹੇ ਪ੍ਰਭੂ ਮੈਨੂੰ ਭਾਵੇਂ ਲੋਕ ਮੂਰਖ ਕਹਿਣ ਸਦਾਈ ਕਹਿਣ, ਮੈਂ ਤਾਂ ਸਿਰਫ ਤੇਰਾ ਜਪ ਕਰਨਾ। ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਬਚਨ ਕੀਤਾ ਸੰਨਿਆਸੀ ਵਿਭੂਤ ਲੈ ਦੇਹ ਸਵਾਰੀ, ਸੰਨਿਆਸੀ ਨੇ ਪਿੰਡੇ ਉੱਤੇ ਸਲਾਹ ਮੱਲ ਲਈ। ਹੁਣ ਜਿਵੇਂ ਆਸ਼ਰਮ ਨੇ, ਮੈਂ ਕੱਲ ਵੀ ਅਰਥ ਕੀਤੀ, ਚਾਰ ਆਸ਼ਰਮ ਨੇ ਬ੍ਰਹਮਚਰਜ, ਗ੍ਰਿਸਤ, ਬਾਨਪ੍ਰਸਥ ਤੇ ਸੰਨਿਆਸ। ਹੁਣ ਭਾਵੇਂ ਅਸੀਂ ਵੀ ਇਹ ਕਹਿ ਦਿੰਦੇ ਹਾਂ ਕਿ ਅੱਜ ਗ੍ਰਿਸਤ ਆਸ਼ਰਮ ਵਿੱਚ ਪ੍ਰਵੇਸ਼ ਕਰਨ ਲੱਗੇ ਹੋ, ਆਨੰਦ ਕਾਰਜ ਵਾਲੇ ਕਹਿੰਦੇ, ਤੇ ਮੈਂ ਕਹਿੰਦਾ ਵੀ ਜੇ ਆਸ਼ਰਮ ਦੀ ਥਾਂ ਤੇ ਧਰਮ ਕਿਹਾ ਜਾਏ ਤਾਂ ਬੜਾ ਚੰਗਾ ਲੱਗੇਗਾ। ਆਸ਼ਰਮ ਚੇਂਜ ਹੁੰਦਾ, ਧਰਮ ਚੇਂਜ ਨਹੀਂ। ਆਸ਼ਰਮ ਚ ਗੁੰਜਾਇਸ਼ ਹੈ ਕਿ ਇਹ 25 ਸਾਲ ਲੁਕਤਾ ਸਮਝਿਓ, ਆਸ਼ਰਮ ਚੇਂਜਬਲ ਹੈ। ਜੇ 25 ਸਾਲ ਬ੍ਰਹਮਚਰਜ ਦੇ, 25 ਸਾਲ ਗ੍ਰਿਸਤ ਦੇ, 25 ਸਾਲ ਬ੍ਰਹਮਪ੍ਰਸਥ ਦੇ, ਤੇ ਗ੍ਰਿਸਤ ਇੱਥੇ ਆਸ਼ਰਮ ਨਹੀਂ, ਸਕਲ ਧਰਮ ਹੈ। ਗ੍ਰਿਸਤ ਪ੍ਰਧਾਨ ਹੈ, ਗ੍ਰਿਸਤ ਧਰਮ ਪੀਡੀ ਪਾਈ ਗੰਢ ਹੈ। ਹਜ਼ੂਰ ਨੇ ਕਿਹਾ ਕਿ ਉਹਨਾਂ ਨੇ ਇੱਕ ਦਾ ਜਾਪ ਕੀਤਾ ਕਿ ਕਹਿੰਦੇ ਸੰਨਿਆਸੀ ਨੇ ਪਿੰਡੇ ਦੇ ਉੱਤੇ ਸਵਾਹ ਮਾਲੀ, ਸੰਨਿਆਸੀ ਵਿਭੂਤ ਲੈ ਦੇ ਸਵਾਰੀ, ਪਰ ਤੇਰੇ ਤਿਆਗ ਕਰੀ ਬ੍ਰਹਮਚਾਰੀ। ਆਪਣੇ ਆਪ ਚ ਬ੍ਰਹਮਚਾਰੀ ਬਣ ਗਿਆ, ਪਰ ਸਤਿਗੁਰੂ ਕਹਿੰਦੇ ਨੇ ਮੈਂ ਮੂਰਖ ਹਰ ਆਸ ਤੁਮਾਰੀ। ਹੇ ਪਰਿਪੂਰਨ ਪਰਮਾਤਮਾ, ਪਹਿਲਾਂ ਸੀ ਮੈਂ ਮੂਰਖ ਹਰ ਹਰ ਜਪ ਪੜਿਆ, ਦੂਜਾ ਕਿਹਾ ਮੈਂ ਮੂਰਖ ਹਰ ਆਸ ਤੁਮਾਰੀ, ਮੈਨੂੰ ਤਾਂ ਕੇਵਲ ਤੇਰਾ ਸਹਾਰਾ ਹੈ, ਤੇਰਾ ਆਸਰਾ। ਤੇ ਗੁਰੂ ਰਾਮਦਾਸ ਜੀ ਦੇ ਜਦੋਂ ਬੋਲ ਪੜ੍ਹਦੇ ਆ, ਸੱਚ ਏਵੇ ਜਿੰਨੀ ਦੇਰ ਤੱਕ ਸੁੱਖ ਹੈ ਨਾ, ਓਨੀ ਦੇਰ ਤੱਕ ਸਾਰੇ ਸਹਾਰੇ ਆਪਣੇ ਦੇ, ਜਦੋਂ ਦੁੱਖ ਪੈ ਜਾਏ ਉਦੋਂ ਪਤਾ ਲੱਗਦਾ ਮੇਰਾ ਸਹਾਰਾ ਕੀ ਹੈ। ਸਤਿਗੁਰੂ ਕਹਿੰਦੇ ਨੇ ਪ੍ਰਭੂ ਹਰ ਬੰਦਾ ਕਿਸੇ ਨਾ ਕਿਸੇ ਸਹਾਰੇ ਤੇ ਜੀਂਦਾ, ਕਹਿੰਦੇ ਨੇ ਮੈਂ ਤਾਂ ਸਿਰਫ ਤੇਰੇ ਸਹਾਰੇ ਤੇ ਜ਼ਿੰਦਗੀ ਜੀਨਾ। ਹਜ਼ੂਰ ਦਾ ਇੱਕ ਬਚਨ ਕਹਿ ਕਿ ਕਿਸੇ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਇਹ ਵੀ ਤਾਂ ਇੱਕ ਧੜਾ ਅਸਰ ਹੀ ਹੈ। ਕੋਈ ਕਹਿੰਦਾ ਮੇਰਾ ਪੁੱਤਰ ਬੜਾ ਸਿਆਣਾ, ਕੋਈ ਕਹਿੰਦਾ ਮੇਰਾ ਜਵਾਈ ਬੜਾ ਸਿਆਣਾ, ਕੋਈ ਕਹਿੰਦਾ ਮੇਰੇ ਪੁਰਮ ਬੜੇ ਚੰਗੇ, ਤੇ ਰਿਸ਼ਤੇ ਸਹਾਰੇ ਨੇ ਨਾ। ਕਿਸੇ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀ ਆ ਕੁੜਮ ਸੱਕੇ ਨਾਲ ਜਵਾਈ, ਕਿਸੇ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਕਹਿਣ ਲੱਗੇ ਆਪਣੇ ਸਵਾਰਥ ਦੇ, ਕਿਸੇ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਹਿ ਸਮਾਈ। ਮੈਂ ਮੂਰਖ ਹਰ ਆਸ ਤੁਮਾਰੀ, ਮੇਰਾ ਧੜਾ ਸਿਰਫ ਤੂੰ ਹੈ। ਕਹਿਣ ਲੱਗੇ ਹਮ ਹਰਸ਼ੋਂ ਧੜਾ ਕੀ ਆ ਮੇਰੀ ਹਰ ਟੇਕ, ਮੇਰਾ ਸਹਾਰਾ ਕੇਵਲ ਤੂੰ ਹੈ, ਮੇਰਾ ਹੋਰ ਕੋਈ ਆਸਰਾ ਹੀ ਨਹੀਂ। ਸਾਧ ਸੰਗਤ, ਗੁਰੂ ਰਾਮਦਾਸ ਕਹਿੰਦੇ ਨੇ ਮੈਂ ਮੂਰਖ ਹਰ ਆਸ ਤੁਹਾਰੀ। ਵਾਹਿਗੁਰੂ ਤਰਸ ਕਰੇ, ਇੱਕ ਤਾਂ ਕਦੀ ਪਰਾਈ ਤਾਤ ਨਾ ਵਾਹਿਗੁਰੂ ਦੇ, ਤੇ ਦੂਜਾ ਪਰਮਾਤਮਾ ਪਰਾਈ ਆਸ ਨਾ ਦੇ। ਸ਼ਬਦ ਨੇ ਪਰਾਈ ਤਾਤ ਵੀ ਅੰਦਰ ਨੂੰ ਸਾਥ ਦਿੰਦੀ ਜੇ, ਤੇ ਪਰਾਈ ਆਸ ਵੀ ਬੰਦੇ ਦੇ ਪੱਲੇ ਕੁਛ ਨਹੀਂ ਰਹਿਣ ਦਿੰਦੀ। ਪਰਾਈ ਤਾਤ ਮੀਨਸ ਪਰਾਈ ਈਰਖਾ, ਪਰਾਈ ਆਸ ਕਿਸੇ ਹੋਰ ਦਾ ਸਹਾਰਾ ਲੈਣਾ। ਅਰਦਾਸ ਕਰ ਪਰਾਈ ਤਾਤ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੀ, ਤੇ ਪਰਾਈ ਆਸ ਜਿਹੜੀ ਥਾਂ ਥਾਂ ਤੇ ਖੱਤ ਚੁਕਾਉਂਦੀ ਅੱਡਦੀ ਪਈ ਏ। ਵਾਹਿਗੁਰੂ ਤਰਸ ਕਰੇ ਆਸ ਕੇਵਲ ਪਰਮਾਤਮਾ ਦੀ ਰਹੇ। ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਤਰ ਜੀੜੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ, ਤ੍ਰਿਕ ਦਿਨਾਂ ਦਾ ਜੀਵਿਆ ਜਿਨ੍ਹਾਂ ਬਿਡਾਨੀ ਆਸ। ਜਿਹੜੇ ਬਗਾਨੀ ਆਸ ਤੇ ਜਿੰਦੇ ਨੇ, ਗੁਰੂ ਰਾਮਦਾਸ ਕਹਿੰਦੇ ਨੇ ਜੇ ਮਨ ਚਿਤ ਆਸ ਰੱਖਾ ਹਰ ਉਪਰ, ਮੈਂ ਮੂਰਖ ਹਰ ਆਸ ਤੁਮਾਰੀ। ਜੇ ਮਨ ਚਿਤ ਆਸ ਰੱਖਾ ਹਰ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਹਰ ਜਾਣੈ ਸਭ ਕੀ ਜੋ ਜੀ ਵਰਤੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਆਸ ਪਰਮਾਤਮਾ ਤੇ, ਭਰੋਸਾ ਉਹਦੇ ਤੇ ਜਦੋਂ ਕੋਈ ਉਹਦੀ ਆਸ ਲੈ ਕੇ ਚੱਲਦਾ ਸੱਚ ਏਵੇ, ਉਹਨੂੰ ਫਿਰ ਕਿਸੇ ਦੀ ਪਰਵਾਹ ਵੀ ਨਹੀਂ। ਪਰਮਾਤਮਾ ਦੇ ਭਰੋਸੇ ਤੇ ਜੀਣ ਵਾਲਾ, ਇੱਕ ਮੈਂ ਸ਼ਬਦ ਹੋਰ ਕਹਿ ਕੇ ਸੰਪੰਨਤਾ ਵਲਾਉਣਾ, ਮੈਂ ਮੂਰਖ ਹਰ ਆਸ ਤੁਮਾਰੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸੀ ਪੜ੍ਹਨੇ ਜ਼ਫਰਨਾਮੇ ਵਿੱਚ, ਹਜ਼ੂਰ ਨੇ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਜਿਹੜੇ ਸ਼ੇਰ ਕਹੇ ਨੇ, ਕੱਲ ਵੀ ਮੈਂ ਇੱਕ ਥਾਂ ਅਰਜ਼ ਕਰਕੇ ਆਇਆ ਪਰ ਇਹ ਦੂਸਰੇ ਨੇ। ਕਹਿੰਦੇ ਨੇ ਔਰੰਗਜ਼ੇਬ, ਦੁਨੀਆਂ ਦੀ ਨਜ਼ਰ ਚ ਤੇਰੇ ਅਹਿਲਕਾਰ ਆ ਕੇ ਕਹਿੰਦੇ ਹੋਣਗੇ ਕਿ ਅਨੰਦਪੁਰ ਉਜਾੜ ਦਿੱਤਾ ਗਿਆ, ਉਜੜਿਆ ਨਹੀਂ ਉਹ ਵਸਿਆ ਹੈ, ਉਹ ਭੁੱਖ ਵਸਦਾ ਪਿਆ। ਪਰ ਚੇਤੇ ਰੱਖਿਓ ਜਿਹੜੇ ਉਜਾੜਨ ਆਏ ਸਨ ਉਹਨਾਂ ਦੇ ਨਾਮੋ ਨਿਸ਼ਾਨ ਹੀ ਮਿਟ ਗਏ। ਤੇ ਪਿਛਲੇ ਦਿਨ ਇੱਕ ਸ਼ਬਦ ਮੈਂ ਕਿਹਾ ਸੀ, ਮੈਂ ਰਿਪੀਟ ਕਰ ਦੇਣਾ, ਕਿ ਗੁਰੂ ਘਰ ਆਉਂਦੀ ਦੋ ਤਰ੍ਹਾਂ ਦੇ ਲੋਕ ਨੇ, ਇੱਕ ਮੱਥੇ ਟੇਕਣ ਵਾਲੇ ਆਏ ਤੇ ਦੂਜੇ ਖੰਕਾਰੀ ਮੱਥਾ ਲਾਉਣ ਵਾਲੇ ਆਏ। ਜਿਹੜੇ ਟੇਕਣ ਵਾਲੇ ਆਏ ਸਿਰ ਤੇ ਛਤਰ ਝੁਲ ਗਏ, ਜਿਹੜੇ ਮੱਥੇ ਲਾਉਣ ਵਾਸਤੇ ਆ ਗਏ ਨਾਮੋ ਨਿਸ਼ਾਨ ਵਿੱਚ। ਹੁਣ ਹਜ਼ੂਰ ਕਹਿੰਦੇ ਤੇਰੇ ਅਹਿਲਕਾਰਾਂ ਕਿਆ ਹੋਣੇ, ਅਸੀਂ ਆਹ ਕੀਤਾ ਅਸੀਂ ਆਹ ਕੀਤਾ। ਕਹਿੰਦੇ ਸੱਚ ਇਹ ਆਨੰਦਪੁਰ ਤੋਂ ਨਿਕਲਿਆ ਤਾਂ ਆਸ ਇੱਕ ਦੀ ਰੱਖ ਕੇ, ਚਮਕੌਰ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਆਸ ਇੱਕ ਦੀ ਰੱਖ ਕੇ, ਛੋਟਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਏ ਆਸ ਇੱਕ ਦੀ ਰੱਖ ਕੇ, ਤੇਰੀ ਨਜ਼ਰ ਤੇਰੇ ਲੋਕ ਖੁਸ਼ ਹੋਣਗੇ, ਸਭ ਕੁਝ ਉਜਾੜ ਦਿੱਤਾ। ਪਰ ਹਕੀਕਤ ਏ ਤੂੰ ਜਿਨ੍ਹਾਂ ਤੇ ਭਰੋਸਾ ਕਰਕੇ ਜੀਣਾ ਪਿਆ ਇਹਨਾਂ ਕਿਸੇ ਤੇਰੇ ਨਾਲ ਜਾਣਾ ਨਹੀਂ, ਜੋ ਕੁਝ ਮੇਰੇ ਨਾਲ ਵਾਪਰਿਆ ਮੇਰੀ ਨਜ਼ਰ ਕੇਵਲ ਰੱਬ ਦੇ ਭਰੋਸੇ। ਉਹ ਸ਼ੇਰ ਹੈ ਤੁਰਾਂ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਤੁਰਾਂ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਲਸ਼ਕਰ ਮੀਨਸ ਫੌਜ, ਜ਼ਰ ਦਾ ਅਰਥ ਦੌਲਤ। ਤੇਰੀ ਨਜ਼ਰ ਵਾਰ ਵਾਰ ਇੱਥੇ ਗਈ, ਮੇਰਾ ਪੈਸਾ ਮੇਰੇ ਜਰਨੈਲ ਮੇਰੀ ਫੌਜ। ਸੱਚ ਇਹ ਜੇ ਕਈ ਵਾਰੀ ਬੰਦੇ ਕੋਲ ਧਨ ਹੋਵੇ ਮਾਇਆ ਹੋਵੇ ਪਰਿਵਾਰ ਤੇ ਜੀ ਜ਼ਿਆਦਾ ਹੋਣ, ਕਦੀ ਮੁਸੀਬਤ ਪੈ ਕਹਿੰਦਾ ਪਰਿਵਾਰ ਥੋੜਾ ਮੈਨੂੰ, ਮੇਰੇ ਕੋਲ ਰੁਪਈਆ ਬੜਾ। ਪਰ ਯਾਦ ਰੱਖਿਓ ਜੇ ਉਹ ਪੱਠੀ ਨਜ਼ਰ ਹੋ ਜਾਏ ਤੇ ਸ਼ਾਮ ਤੱਕ ਬਾਦਸ਼ਾਹ ਵੀ ਭਿਖਾਰੀ ਬਣ ਜਾਂਦੇ। ਆਸ ਉਹਦੀ ਲਈਏ, ਸਤਿਗੁਰੂ ਨੇ ਬਚਨ ਕਹੇ ਤੁਰਾਂ ਕਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਮਾਰਾਂ ਨਿਗਾਹ ਅਸਤ ਜਜਦਾ ਸ਼ੁਕਰ। ਤੇਰੀ ਨਜ਼ਰ ਰੁਪਈਏ ਤੇ ਫੌਜ ਤੇ ਸੀ, ਪਰ ਮੇਰੀ ਨਜ਼ਰ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਵੀ ਸ਼ੁਕਰ ਤੇ ਸੀ। ਮੈਂ ਉਹਦਾ ਸ਼ੁਕਰਾਨਾ ਕੀਤਾ। ਆਸ ਹੈ ਮਹਾਰਾਜ ਕਿਰਪਾ ਕਰੇ, ਆਸ ਰੱਬ ਤੇ ਬਣੇ, ਭਰੋਸਾ ਗੁਰੂ ਤੇ ਬਣੇ। ਮਹਾਰਾਜ ਕਹਿੰਦੇ ਨੇ ਮੈਂ ਮੂਰਖ ਹਰ ਆਸ ਤੁਮਾਰੀ, ਮੈਨੂੰ ਮੂਰਖ ਨੂੰ ਤਾਂ ਤੇਰੇ ਹੀ ਸਹਾਰ ਆਖ। ਖੱਤਰੀ ਕਰਮ ਕਰੇ ਸੂਰ ਤਨ ਪਾਵੇ, ਖੱਤਰੀ ਸੂਰਮ ਗਤੀ ਦੇ ਕਰਮ ਕਰਦਾ ਪਰਮ ਗਤੀ ਵੀ ਪਾਉਂਦਾ ਸ਼ਹੀਦ ਹੋ ਜਾਂਦਾ। ਖੱਤਰੀ ਕਰਮ ਕਰੇ ਸੂਰ ਤਨ ਪਾਵੇ, ਸੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾ। ਮੈਨੂੰ ਮੂਰਖ ਨੂੰ ਸਿਰਫ ਤੇਰਾ ਨਾਮ ਛਡਾਉਂਦਾ। ਅਖੀਰਲੀ ਤੁਕ ਮੈਂ ਅੰਧਲੇ ਹਰ ਤੇਕ ਟਿਕਾਈ, ਮੈਨੂੰ ਅੰਨੇ ਨੂੰ ਤੇਰਾ ਸਹਾਰਾ। ਮੈਂ ਸੋਚਣਾ ਸਤਿਗੁਰੂ ਤੁਸੀਂ ਇਹ ਨਿਮਰਤਾ ਦੀ ਸ਼ਬਦ ਆਪਣੇ ਲਈ ਵਰਤੇ ਨੇ, ਅਰਥ ਅਸੀਂ ਚਲੋ ਕਥਾ ਵਾਲੇ ਕਰ ਦਿਆਂਗੇ, ਪਰ ਸੱਚ ਇਹ ਜ਼ਬਾਨ ਥਿੜਕਦੀ ਏ ਸੋਢੀ ਸੁਲਤਾਨ ਜੀ ਆਪ ਜੀ ਦਾ ਨਾਮ ਲਿਆ ਸੁੱਕੇ ਖਰੇ ਹੋ ਜਾਂਦੇ ਨੇ। ਸਾਨੂੰ ਸਮਝਾਉਣ ਲਈ ਕਿਹਾ ਭਾਈ ਕਿ ਕਿਤੇ ਗ੍ਰੰਥਾਂ ਤੋਂ ਪੜ੍ਹ ਕੇ ਹੰਕਾਰੀ ਨਾ ਹੋ ਜੇ। ਆ ਸੰਨਿਆਸੀਆਂ ਨੇ ਚੁੱਕੇ ਪਿੰਡੇ ਤੇ ਸਵਾ ਮਿਲੀ, ਆਪਾਂ ਇੱਧਰ ਨਹੀਂ ਜਾਣਾ। ਸਿਰਫ ਕਿਸੇ ਸੰਨਿਆਸੀ ਨੂੰ ਨਾ ਦੇਖੀ, ਕਿਉਂਕਿ ਅਸੀਂ ਇੱਕ ਖਿੰਦ ਲਾਉਂਦੇ ਹਾਂ ਕਿ ਮੰਨ ਲਓ ਕੋਈ ਕਹਿ ਦੇ ਇੰਨਾ ਪੜ੍ਹਿਆ ਇਹਨੂੰ ਇੰਨਾ ਗਿਆਨ ਹੈ, ਆਪਾਂ ਕਹਾਂਗੇ ਬਾਕੀ ਉਹਦੀ ਨੌਲੇਜ ਬੜੀ ਹੈ, ਅਸੀਂ ਨੌਲੇਜ ਨੂੰ ਲੈ ਕੇ ਪਿੱਛੇ ਚੱਲ ਪਏ। ਮਹਾਰਾਜ ਕਹਿੰਦੇ ਨਹੀਂ, ਭਾਵੇਂ ਸੰਨਿਆਸੀ ਮਿਲੇ, ਭਾਵੇਂ ਬ੍ਰਹਮਚਾਰੀ ਮਿਲੇ, ਭਾਵੇਂ ਜੋਗੀ ਮਿਲੇ, ਭਾਵੇਂ ਕੋਈ ਕਰਮ ਕਾਢੀ ਮਿਲੇ, ਤੈਨੂੰ ਭਾਵੇਂ ਉਹ ਮੂਰਖ ਸ਼ਬਦ ਵੀ ਕਹਿਣ, ਸਭ ਕੁਝ ਤੂੰ ਸਹਿ ਜਾਈ, ਪਰ ਤੂੰ ਜਪ ਨੂੰ ਆਸ ਨੂੰ ਟੇਕ ਨੂੰ ਤੇ ਪਰਮਾਤਮਾ ਦੇ ਭਰੋਸੇ ਨੂੰ ਨਾ ਛੱਡੀ। ਸਤਿਗੁਰੂ ਕਿਰਪਾ ਕਰਨ, ਜਿਹੜਾ ਉਹਦੀ ਆਸ ਤੇ ਜਿੰਦਾ ਫਿਰ ਪਿਆਰੇ ਉਹਨੂੰ ਕਮੀ ਨੀ ਕਿਸੇ ਚੀਜ਼ ਦੀ ਨਹੀਂ। ਉਹਦੀ ਆਸ, ਉਹਦਾ ਭਰੋਸਾ, ਉਹਦੀ ਟੇਕ ਸਾਡੀ ਜ਼ਿੰਦਗੀ ਦਾ ਸਹਾਰਾ ਹੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ, ਜੇ ਉਹਦੀ ਆਸ ਬਣ ਗਏ, ਉਹਨੂੰ ਸਤਿਗੁਰੂ ਨੇ ਕਿਹਾ ਫਿਰ ਕਮੀ ਕਾਹਦੀ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛਣ ਦਾ, ਕਿਸੇ ਚੀਜ਼ ਦੀ ਕਮੀ ਨਹੀਂ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛਣ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਦੇਖੋ ਉਹਦਾ ਭਰੋਸਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਕਿਹੜੀ ਚੀਜ਼ ਮੇਰੇ ਤੋਂ ਲੁਕਾਈ, ਸਭ ਵੀ ਤੂੰ ਮੈਨੂੰ ਦੇ ਦਿੱਤਾ, ਪਰ ਦਿੱਤਾ ਉਦੋਂ ਜਾਂ ਤੇਰਾ ਬੰਦਾ, ਮੈਂ ਤੇਰਾ ਗੁਲਾਮ ਬਣਿਆ। ਜਾਂ ਤੂੰ ਮੇਰਾ ਵਾਲਕ ਹੈ ਤਾਂ ਕਿਆ ਮੋਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵੇ, ਪੈਸੇ ਦੀ ਕਮੀ ਨਹੀਂ, ਖਾਏ ਖਰਚ ਰਹਿੰਦਾ। ਤੇ ਕਹਿੰਦੇ ਕੱਲੀ ਆ ਬਾਹਰ ਦੀ ਹਕੂਮਤ ਨਹੀਂ, ਜਿਹਦੇ ਵੱਲ ਤੂੰ ਖਲੋ ਜਾਏ, ਲੱਖ 84 ਮੇਦਨੀ ਸਭ ਸੇਵ ਕਰੰਦਾ। ਤੇ ਜਿਹੜੇ ਦੁਸ਼ਮਣ ਬੁਰਾ ਸੋਚਦੇ ਨੇ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੈ ਮੰਦਾ, ਕਿੱਡੀ ਵੱਡੀ ਬਖਸ਼ਿਸ਼ ਉਹਦੀ ਆਸ ਦੀ, ਹਰ ਚੀਜ਼ ਸੌਂਪ ਦਿੱਤੀ, ਧਨ ਦੀ ਕਮੀ ਨਹੀਂ, 84 ਲੱਖ ਮੇਦਨੀ ਗੁਲਾਮ ਬਣਾ ਦਿੱਤੀ। ਮਹਾਰਾਜ ਕਹਿੰਦੇ ਵੈਰੀ ਵੀ ਮਿੱਤਰ ਬਣ ਗਏ, ਕੱਲਾ ਇਹ ਤਿੰਨ ਲੇਖਾ ਕੋਈ ਨਾ ਪੁੱਛੀ, ਜਾਂ ਹਰ ਬਖਸ਼ਣ ਦਾ। ਪਿਆਰਿਓ ਜਦੋਂ ਹਰੀ ਵੱਲ ਹੋਵੇ, ਪ੍ਰਭੂ ਵੱਲ ਹੋਵੇ, ਫਿਰ ਉਹ ਬਖਸ਼ਿਸ਼ ਕਿਰਪਾ ਕਰਦਾ ਆਪ ਸਮੂਹ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਇੱਥੋਂ ਦੇ ਗੁਰੂ ਘਰ ਦੇ ਜਿੰਨੇ ਵਜ਼ੀਰ ਸਾਹਿਬ ਨੇ, ਸੇਵਾਦਾਰ ਨੇ, ਸਭ ਦਾ ਧੰਨਵਾਦ। ਆਓ, ਸਮਾਂ ਭਾਵੇਂ ਕਾਫੀ ਹੋ ਚੁੱਕਾ ਤੇ ਮੇਰਾ ਮਨ ਥੋੜਾ ਜਿਹਾ ਬਣਿਆ ਵੀ ਜਿਹੜੀ ਜਪ ਦੀ ਗੱਲ ਕੀਤੀ ਹੈ ਨਾ, ਥੋੜਾ ਜਿਹਾ ਆਪਾਂ ਜਪ ਲਈਏ ਜੇ ਮਨ ਬਣੇ ਤੇ ਵਾਹਿਗੁਰੂ ਕਿਰਪਾ ਕਰੇ ਸਾਰੇ ਉੱਚੀ ਆਵਾਜ਼ ਵਿੱਚ। ਬਸ ਇਹੀ ਹੈ ਸਤਿਗੁਰੂ, ਇਹ ਸ਼ਬਦ ਧੁਰ ਅੰਦਰ ਵਸ ਜਾਏ, ਰਚ ਜਾਏ, ਧਸ ਜਾਏ, ਇਹ ਸ਼ਬਦ ਰੋਮ ਰੋਮ ਵਿੱਚ ਰਚ ਜਾਏ। ਕਰੋ ਕਿਰਪਾ, ਦਾਸ ਆਪ ਨੂੰ ਪਹਿਲਾਂ ਬੇਨਤੀ ਕਰੇਗਾ, ਬਾਅਦ ਵਿੱਚ ਸਾਰੇ ਉੱਚੀ ਆਵਾਜ਼ ਵਿੱਚ। ਸਵਾਲ ਤਾਂ ਹੈ ਵੀ ਹੁਣ ਕਥਾ ਤਾਂ ਆਪਾਂ ਕਰ ਦਿੱਤੀ, ਭਾਈ ਸਾਹਿਬ ਵੀ ਬੋਲੇ, ਕੀਰਤਨ ਹੋਇਆ, ਪਰ ਆਪਾਂ ਥੋੜਾ ਜਿਹਾ ਝਾੜ ਵੀ ਦੇਖ ਲਈਏ ਵੀ ਜਿਹੜਾ ਇੰਨਾ ਜ਼ੋਰ ਮਾਰੀ ਗਿਆ ਜਪ ਤੇ ਵੀ ਕੋਈ ਤਿਲਾਂ ਤੇਲ ਵੀ ਹੈ ਕਿ ਨਹੀਂ। ਕਰੋ ਕਿਰਪਾ, ਉਹ ਉਚਾਰਨ ਕਰੋ ਜੀ, ਵਾਹੇ ਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਲੈਣਾ। ਸਮੂਹ ਸੰਗਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।